ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਕਬੀਰ ਤਾਸਿਓ ਪ੍ਰੀਤ ਕਰ ਜਾਕੋ ਠਾਕੁਰ ਰਾਮ ਪੰਡਿਤ ਰਾਜੇ ਭੂਪਤੀ ਆਵਹਿ ਕੌਨੇ ਕਾਮ ਕਬੀਰ ਤਾਸਿਓ ਪ੍ਰੀਤ ਕਰ ਜਾ ਕਉ ਠਾਕੁਰ ਰਾਮ ਪੰਡਿਤ ਰਾਜੇ ਭੂਪਤੀ ਆਵਹਿ ਕੌਨੇ ਕਾਮ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਨ ਦੁਬਿਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਕਰਰ ਮੁੰਡਾਏ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਨ ਦੁਬਿਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਕਰਰ ਮੁਡਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਨੇ ਅੰਮ੍ਰਿਤ ਗੁਰਬਾਣੀ ਕੀਰਤਨ ਗੁਰਦੁਆਰਾ ਸਾਹਿਬ ਅੰਦਰ ਜੋ ਸਮਾਗਮ ਚੱਲ ਰਹੇ ਨੇ ਉਹਨਾਂ ਦੀ ਜਾਣਕਾਰੀ ਔਰ ਕੱਲ੍ਹ ਦਾ ਜੋ ਦਿਹਾੜਾ ਹੋਲਾ ਮਹੱਲਾ ਦਿਵਸ ਨੂੰ ਸਮਰਪਿਤ ਹੈ ਉਸ ਸੰਬੰਧੀ ਸੂਚਨਾਵਾਂ ਆਪ ਜੀ ਨੇ ਸਰਵਣ ਕੀਤੀਆਂ ਨੇ ਭਗਤ ਧੰਨਾ ਜੀ ਦਾ ਜਨਮ ਦਿਵਸ ਹੈ, ਜਿਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਸ਼ਬਦਾਂ ਦੇ ਆਪਾਂ ਦਰਸ਼ਨ ਕਰਦੇ ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਕੋਈ ਗਿਆਨੀਆਂ ਤੇ ਵਿਦਾਂਤੀਆਂ ਦੀ ਤਰ੍ਹਾਂ ਨਹੀਂ ਉਹਨੂੰ ਸਿੱਧ ਕੀਤਾ, ਉਹਨਾਂ ਨੇ ਪਰਮੇਸ਼ਵਰ ਨੂੰ ਇਸ ਤਰ੍ਹਾਂ ਪਿਆਰ ਕੀਤਾ ਜਿਵੇਂ ਇੱਕ ਬੱਚਾ ਆਪਣੀ ਮਾਂ ਬਾਪ ਨਾਲ ਮੁਹੱਬਤ ਕਰਦਾ ਹੈ। ਸਤਿਗੁਰਾਂ ਨੇ ਫਰਮਾਇਆ ਧੰਨੇ ਸੇਵਿਆ ਬਾਲ ਬੁੱਧ, ਉਹਨਾਂ ਨੇ ਬਚਪਨ ਜਿਵੇਂ ਬੱਚੇ ਦੀ ਅਵਸਥਾ ਹੁੰਦੀ ਹੈ ਆ ਮੈਨੂੰ ਚਾਹੀਦਾ ਹੈ, ਉਹਨਾਂ ਨੇ ਬਾਲ ਬੁੱਧੀ ਦੇ ਨਾਲ ਉਸ ਨੂੰ ਸਿਮਰਨਾ ਕੀਤਾ। ਉਂਝ ਵੈਸੇ ਕੱਲ ਦੇ ਦੁਪਹਿਰ ਦੇ ਦੀਵਾਨ ਚ ਮੈਂ ਵੱਖਰੀ ਬੇਨਤੀ ਕਰ ਦਿਆਂਗਾ ਭਗਤ ਧੰਨਾ ਜੀ ਬਾਰੇ, ਤੇ ਧਰਮ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦੱਸ ਰਹੇ ਸਨ ਗੁਰਗੱਦੀ ਦਿਵਸ, ਉਸ ਸੰਬੰਧੀ ਵੀ ਕੱਲ ਮੈਂ ਆਪ ਜੀ ਦੇ ਸਨਮੁਖ ਬੇਨਤੀ ਕਰਾਂਗਾ। ਆਓ ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਸੁਭਾਏ ਮਾਨ ਹੋ ਸਾਧ ਸੰਗਤ ਜੀ, ਆਪ ਜੀ ਅਸੀਸ ਬਖਸ਼ੋ। ਹੁਣੇ ਆਪ ਜੀ ਨੇ ਸਰਵਣ ਕੀਤਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਅਸੀਸ ਵਿੱਚ ਬੜੀ ਵੱਡੀ ਤਾਕਤ ਹੈ ਜੀ। ਜੇ ਕੋਈ ਇਬਾਦਤ ਭਜਨ ਬੰਦਗੀ ਵਾਲੀ ਰੂਹ ਅਸੀਸ ਬਖਸ਼ ਦੇਵੇ ਸੁੱਕੇ ਵੀ ਖਰੇ ਹੋ ਜਾਂਦੇ ਆ, ਆਪ ਅਸੀਸ ਬਖਸ਼ੋ। ਪਹਿਲਾਂ ਇੱਕ ਸ਼ਲੋਕ ਦੇ ਆਪਾਂ ਅਰਥ ਕਰਾਂਗੇ, ਉਸ ਦੀ ਵਿਆਖਿਆ ਕਰਾਂਗੇ, ਫਿਰ ਦੂਸਰੇ ਸ਼ਲੋਕ ਦੇ ਅਰਥ ਭਾਵ ਆਪਾਂ ਵਿਆਖਿਆ ਕਰਾਂਗੇ। ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਉਪਸਥਿਤ ਹੋ, ਭਾਵੇਂ ਆਪ ਜੀ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਮੈਂ ਇਹ ਗੱਲ ਸਟੋਕਟਨ ਵੀ ਕਹੀ ਸੀ, ਕਿਸੇ ਮੰਜੀ ਸਾਹਿਬ ਕਥਾ ਕਰਨ ਤੋਂ ਬਾਅਦ ਇਹ ਸਵਾਲ ਕੀਤਾ ਸੀ, ਇਹ ਕਿਉਂ ਕਹਿੰਦੇ ਹੋ ਕਿ ਅਸੀਸ ਬਖਸ਼ੋ। ਫਿਰ ਮੈਂ ਇੱਕ ਬੇਨਤੀ ਕੀਤੀ ਸੀ, ਭਾਵੇਂ ਸਰੀਰ ਇੱਥੇ ਨਹੀਂ, ਦੂਰ ਬੈਠਾ ਬੰਦਾ ਕਿਸੇ ਦੇ ਪ੍ਰਤੀ ਨੈਗੇਟਿਵ ਸੋਚਣਾ ਸ਼ੁਰੂ ਕਰਦਾ ਨਾ, ਉਹਦੀਆਂ ਤਰੰਗਾਂ ਉਹਦੇ ਮਨ ਦੇ ਉੱਤੇ ਅਸਰ ਕਰਦੀਆਂ। ਜੇ ਆਪਾਂ ਪੋਜ਼ਿਟਿਵ ਸੋਚਾਂਗੇ, ਬੜੀ ਵੱਡੀ ਸਮਰੱਥਾ ਹੈ ਜੀ ਬੋਲਾਂ ਵਿੱਚ, ਖਿਆਲਾਂ ਵਿੱਚ, ਮੈਂ ਖਿਆਲ ਸ਼ਬਦ ਵਰਤ ਲਵਾਂ। ਆਓ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਭਗਤ ਕਬੀਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਣੀ ਦੇ ਆਪਾਂ ਦਰਸ਼ਨ ਕਰਨੇ ਹਾਂ, ਤੇ ਉਹਨਾਂ ਵਿੱਚੋਂ ਹੀ ਸਾਨੂੰ ਭਗਤ ਜੀ ਦੇ ਦਰਸ਼ਨ ਹੁੰਦੇ ਆ। ਅਸੀਂ ਜਿਹੜੀ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ ਜਾਂ ਕੀਰਤਨ ਕਰਨੇ ਹਾਂ, ਇਹ ਸਤਿਗੁਰਾਂ ਦਾ ਆਪਾ ਹੈ ਜੀ। ਦੇਖੋ ਫੇਸ ਦੇ ਚਿਹਰੇ ਦੇ ਹਿਸਾਬ ਨਾਲ ਸਾਰੀ ਦੁਨੀਆ ਦੇਖਦੀ ਹੈ, ਪਰ ਅੰਦਰ ਦੇਖਣ ਵਾਸਤੇ ਸਮਝ ਚਾਹੀਦੀ ਹੈ। ਇਹ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਨੇ ਪਿਆਰਿਓ, ਇਹ ਸਤਿਗੁਰਾਂ ਦਾ ਆਪਾ ਹੈ। ਆਪਾ ਲਫ਼ਜ਼ ਮੈਂ ਵਰਤ ਰਿਹਾ, ਉਹਨਾਂ ਦਾ ਧੁਰ ਅੰਦਰ ਹੈ। ਇਸ ਅੰਦਰ ਵਿੱਚ ਜਦੋਂ ਸਾਡਾ ਅੰਦਰ ਮਿਲ ਜਾਏਗਾ ਨਾ ਪਿਆਰਿਓ, ਉਸ ਅੰਦਰ ਦੀ ਬਖਸ਼ਿਸ਼ ਇਸ ਅੰਦਰ ਵਿੱਚ ਵਰਤਣ ਲੱਗ ਪੈਗੀ, ਜਿਹਨੂੰ ਸਤਿਗੁਰੂ ਗੁਰੂ ਪੰਚਮ ਪਿਤਾ ਜੀ ਨੇ ਫਰਮਾਇਆ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਦੋ ਸ਼ਬਦ ਨੇ ਇੱਥੇ, ਚਿੱਤ ਹੈ, ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਰੰਗ ਦਾ ਅਰਥ ਹੈ ਪ੍ਰੇਮ, ਆਪਣੇ ਚਿੱਤ ਨੂੰ ਪਰਮੇਸ਼ਵਰ ਦੇ ਚਿੱਤ ਵੀ ਸਮਾ ਦੇ। ਫਿਰ ਅਰ ਸੁਣਿਓ, ਹੁਣ ਪਰਮੇਸ਼ਵਰ ਜੀ ਦਾ, ਗੁਰੂ ਜੀ ਦਾ ਚਿੱਤ ਕਿਹੜਾ ਹੈ ਜੀ? ਤੇ ਗੱਲ ਹੋਰ ਬੜੀ ਸੌਖੀ ਸਰਲ, ਜੇ ਜਿਹਦੇ ਨਾਲ ਸਾਡਾ ਚਿੱਤ ਜੁੜਿਆ ਹੁੰਦਾ ਹੈ, ਉਹਦੀ ਖੁਸ਼ੀ ਗਮੀ ਹੀ ਸਾਡੇ ਤੇ ਅਸਰ ਕਰਦੀ ਹੈ। ਜਿਹਦੇ ਨਾਲ ਸਾਡਾ ਚਿੱਤ ਨਹੀਂ ਜੁੜਿਆ, ਉਸ ਨਾਲ ਜੋ ਮਰਜ਼ੀ ਵਾਪਰ ਜਾਏ ਸਾਡੇ ਅੰਦਰ ਕੋਈ ਅਸਰ ਨਹੀਂ ਹੁੰਦਾ। ਫਿਰ ਇਸ ਨੂੰ ਮੈਂ ਦੁਹਰਾ ਦੇਣਾ ਵਾ, ਮੰਨ ਲਓ ਸਾਡਾ ਚਿੱਤ ਆਪਣੇ ਮਿੱਤਰਾਂ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਸਾਕ ਸੰਬੰਧੀਆਂ ਨਾਲ ਜੁੜਿਆ। ਕਰੋੜਾਂ ਲੋਕ, ਅਰਬਾਂ ਲੋਕ ਰਹਿੰਦੇ ਆ, ਪਰ ਜਦੋਂ ਉਹਨਾਂ ਅਰਬਾਂ ਵਿੱਚੋਂ ਇੰਨੀ ਵੱਡੀ ਸੰਖਿਆ ਵਿੱਚੋਂ ਜਿਨ੍ਹਾਂ ਨੂੰ ਅਸੀਂ ਜਾਣਨੇ ਚਿੱਤ ਜੁੜਿਆ, ਉਹਨਾਂ 'ਤੇ ਕੋਈ ਦੁੱਖ, ਭੀੜਾ, ਮੁਸੀਬਤ, ਖੁਸ਼ੀ, ਗਮੀ ਕੁਝ ਵੀ ਵਾਪਰਦਾ, ਉਹ ਸਾਡੇ ਅੰਦਰ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ। ਉਹ ਖੁਸ਼ੀ ਰੂਪ ਵੀ ਕਰ ਸਕਦਾ, ਉਹ ਦੁੱਖ ਰੂਪ ਵੀ, ਇਹ ਥੋੜ੍ਹਾ ਫਿਰ ਬੇਨਤੀ, ਪ੍ਰਭਾਵਿਤ ਜ਼ਰੂਰ ਕਰਦਾ। ਮੰਨ ਲਓ ਕਿ ਕਿਸੇ ਆਪਣੇ ਸੁਮਿੱਤਰ ਦਾ, ਚੰਗੇ ਮਿੱਤਰ ਦਾ, ਕਿਸੇ ਅੱਤ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਜਿਹਨੂੰ ਅਸੀਂ ਦਿਲੋਂ ਮੁਹੱਬਤ ਕਰਦੇ ਹਾਂ, ਉਹਦਾ ਦੁੱਖ ਸਾਡੇ ਅੰਦਰ ਨੂੰ ਦੁਖੀ ਕਰੇਗਾ, ਉਹਦਾ ਸੁੱਖ ਸਾਡੇ ਅੰਦਰ ਨੂੰ ਸੁਖੀ ਕਰੇਗਾ। ਇਕੱਲਾ ਬੰਦੇ ਨੂੰ ਨਹੀਂ, ਰੱਬ ਨੂੰ ਵੀ ਕਰਦਾ। ਸੰਤਨ ਦੁੱਖ ਪਾਏ ਤੇ ਦੁਖੀ, ਕਿਉਂਕਿ ਇਬਾਦਤ ਕਰਨ ਵਾਲੇ ਦਾ ਅੰਦਰ ਵਾਹਿਗੁਰੂ ਜੀ ਨਾਲ ਜੁੜਿਆ, ਉਹਦੇ ਦੁੱਖ ਦੀ ਚੀਸ ਪਰਮੇਸ਼ਵਰ ਦੇ ਅੰਦਰ ਵੀ ਹੈ। ਪਰ ਯਾਦ ਰੱਖਿਓ, ਦੁੱਖ ਨਿਵਾਰਕ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਇਹ ਤਾਂ ਅੰਦਰ ਦਾ ਸੰਬੰਧ ਹੈ ਜੀ। ਇਹ ਗੱਲ ਹੋਰ, ਹਰ ਖੁਸ਼ੀ ਵਿੱਚੋਂ ਚਿੱਤ ਨੂੰ ਖੁਸ਼ੀ ਨਹੀਂ ਮਿਲਦੀ। ਯਾਦ ਰੱਖਿਓ, ਕਈਆਂ ਦੀ ਗਮੀ ਵਿੱਚੋਂ ਵੀ ਚਿੱਤ ਨੂੰ ਖੁਸ਼ੀ ਮਿਲਦੀ ਹੈ। ਕਿਸੇ ਦੁੱਖ ਵਿੱਚੋਂ ਆਪਾਂ ਨੂੰ ਸਕੂਨ ਮਿਲਦਾ, ਉਹ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਬੰਦਾ ਦਵੈਸ਼ ਵਿੱਚ ਤੇ ਈਰਖਾ ਵੀ ਜਿਉਂਦਾ। ਆਪਣਿਆਂ ਦਾ ਸੁੱਖ ਚੰਗਾ ਲੱਗਦਾ ਤੇ ਵਿਰੋਧੀ ਦਾ ਦੁੱਖ ਚੰਗਾ ਲੱਗਦਾ, ਪ੍ਰਭਾਵਿਤ ਦੋਨੀ ਸਾਨੂੰ ਕਰਦੇ ਆ। ਇਸ ਕਰਕੇ ਮੈਂ ਬੇਨਤੀ ਕੀਤੀ, ਆਹ ਜਿਹੜੀ ਬਾਣੀ ਹੈ ਇਹ ਸਤਿਗੁਰਾਂ ਦਾ ਆਪਾ ਹੈ, ਇਸ ਆਪੇ ਵਿੱਚ ਇਹਨੂੰ ਹੋਰ ਸੌਖਾ ਕਰ ਲਈਏ ਜੀ। ਸਮੁੰਦਰ ਹੈ, ਇੱਕ ਪਾਣੀ ਦਾ ਕਤਰਾ ਹੈ, ਕਤਰਾ ਸਮੁੰਦਰ ਵਿੱਚ ਮਿਲ ਜਾਏ, ਮੈਂ ਪਾਣੀ 'ਚ ਕਹਿ ਰਿਹਾ, ਤੇਲ ਵਿੱਚ ਨਹੀਂ, ਤੇਲ ਵੀ ਤਰਲ ਹੈ, ਪਾਣੀ ਵੀ ਤਰਲ ਹੈ, ਪਰ ਗੁਰਮੁਖ ਆਪ ਨੂੰ ਪਤਾ ਹੈ, ਤੇਲ ਪਾਣੀ ਵਿੱਚ ਪਾ ਦਿਓ, ਪਾਣੀ ਉੱਤੇ ਤੇਲ ਤਰੀ ਜਾਏਗਾ, ਕਦੀ ਨਹੀਂ ਮਿਲੇਗਾ। ਪਾਣੀ ਵਿੱਚ ਪਾਣੀ ਮਿਲਾ ਕੇ ਦੇਖੋ, ਇੱਕ ਬੂੰਦ ਨੂੰ ਸਮੁੰਦਰ ਆਪਣੇ ਵਿੱਚ ਸਮਾ ਲੈਂਦਾ ਹੈ। ਪਰਮੇਸ਼ਵਰ ਸਮੁੰਦਰ ਦੀ ਤਰ੍ਹਾਂ ਨੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰਮੁਖੋ, ਇਹ ਅਸਗਾਹ ਸਮੁੰਦਰ ਹੈ, ਸਾਡੀ ਸੁਰਤੀ, ਸਾਡਾ ਅੰਦਰ ਇਹ ਬੂੰਦ ਦੀ ਤਰ੍ਹਾਂ ਹੈ। ਜਦੋਂ ਇਹ ਹੀ ਬੂੰਦ ਇਸ ਪਰਮ ਸਾਗਰ ਵਿੱਚ ਸਲੀਨ ਹੋ ਜਾਏਗੀ, ਤੇ ਸੱਚ ਇਹ ਵੇ ਕਿ ਜਿਤਨਾ ਵੱਡਾ ਸਮੁੰਦਰ ਹੈ ਓਨਾ ਵੱਡਾ ਬੰਦਾ ਬੰਦਗੀ ਵਾਲਾ ਹੋ ਜਾਂਦਾ ਹੈ। ਪਰ ਇਸ ਵੱਡੇ ਨੂੰ ਹੰਕਾਰ 'ਚ ਨਹੀਂ ਲਿਜਾਣਾ। ਇਹਨੂੰ ਸਤਿਗੁਰਾਂ ਨੇ ਬਾਣੀ 'ਚ ਕਿਹਾ, ਅਬ ਤੋਂ ਜਾਏ ਚੜੇ ਸਿੰਘਾਸਨ, ਕਬੀਰ ਸਾਹਿਬ ਦਾ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਇਹਦਾ ਮਤਲਬ ਬੂੰਦ ਸਾਗਰ ਵਿੱਚ ਮਿਲ ਗਈ। ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ, ਨਦੀਆਂ ਅਤੇ ਦਰਿਆ ਸਮੁੰਦਰ ਵਿੱਚ ਮਿਲ ਗਏ, ਨਾ ਜਾਣੀਏ, ਹੁਣ ਪਹਿਚਾਣੇ ਨਹੀਂ ਜਾ ਸਕਦੇ। ਜਿਉਂ ਜਿਉਂ ਭਗਤ ਜੀ ਦੇ ਮੈਂ ਸ਼ਲੋਕ ਸ਼ੁਰੂ ਕੀਤੇ ਆ, ਤੇ ਮੈਨੂੰ ਲੱਗਦਾ ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਸੱਚ ਹੈ ਨਾ ਜੀ, ਵਾਹ ਵਾਹ, ਉਹਨਾਂ ਨੂੰ ਬਸ ਨਮਸਕਾਰ ਹੈ। ਮੈਂ ਕਹਿੰਦਾ ਉਹਨਾਂ ਦੀ ਅੰਦਰ, ਉਹਨਾਂ ਦੀ ਚਮੜੀ ਵਿੱਚ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ। ਹਰ ਪਖੰਡ ਦੀਆਂ ਸੱਚੀ ਮੁੱਚੀ ਉਹਨਾਂ ਨੇ ਤਹਿਆਂ ਉਖੇੜ ਕੇ ਰੱਖ ਦਿੱਤੀਆਂ। ਅੱਜ ਉਹਨਾਂ ਨੇ ਜਿਹੜੇ ਦੋ ਸ਼ਲੋਕ ਹੈ ਇਸ ਵਿੱਚ ਹੈ, ਆਪ ਨੇ ਅਸੀਸ ਬਖਸ਼ੀ। ਇਹ ਹੈ ਮਹਾਰਾਜ ਕਹਿੰਦੇ ਨੇ, ਕਬੀਰ ਤਾਂ ਸਿਓ ਪ੍ਰੀਤ ਕਰ, ਪਰ ਕੱਲ ਉਹਨਾਂ ਕਿਹਾ ਸੀ ਵੀ ਜੇ ਤੇਰੇ ਅੰਦਰ ਪਰਮਾਰਥ ਹੈ, ਹਰ ਬੰਦੇ ਨਾਲ ਸਾਂਝ ਨਾ ਪਾਈ। ਮੈਂ ਕੱਲ ਕਿਹਾ ਸੀ ਕਿਉਂ ਨਹੀਂ ਪਾਣੀ, ਉਹਦੇ ਵਿੱਚ ਇਹ ਸੀ ਜਿਹੜੇ ਬੇਕਦਰੇ ਬੰਦੇ ਨੇ ਉਹ ਇਬਾਦਤ ਵਾਲਿਆਂ ਦੀ ਕਦਰ ਨਹੀਂ ਜਾਣਦੇ। ਦੇਖੋ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ, ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ। ਜਿਹੜਾ ਇਬਾਦਤ ਵਾਲਾ ਗੁਣਾਂ ਦਾ ਗਾਹਕ ਨਹੀਂ, ਜਿਹਨੂੰ ਕੀ ਪਤਾ ਅੰਮ੍ਰਿਤ ਵੇਲੇ, ਕੀ ਪਤਾ ਜਪ, ਕੀ ਪਤਾ ਬੰਦਗੀ, ਕਿਵੇਂ ਭੱਜਦੇ ਕੋਈ ਮਨ ਨੂੰ ਕਾਬੂ ਕਰਨਾ, ਉਹਦੇ ਵਾਸਤੇ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਜੇ ਗੁਣਾਂ ਤੋਂ ਅਨ ਅਧਿਕਾਰੀ ਬੰਦੇ ਕੋਲ ਗੁਣ ਵੇਚੇਗਾ ਤੇ ਕੋਈ ਕੀਮਤ ਨਹੀਂ ਪੈਣੀ। ਜੇ ਗੁਣਾਂ ਦਾ ਗਾਹ ਕੋਈ ਮਿਲ ਗਿਆ ਨਾ, ਫਿਰ ਦੇਖੀ ਤੂੰ ਇਸ ਇਹਦੀ ਕੀਮਤ ਕਿੰਨੀ ਕੁ ਪੈਂਦੀ। ਵਿਣ ਗਾਹਕ ਗੁਣ ਗਿਵੇਚੀ ਹੈ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਖਾਏ। ਜੇ ਕਿਤੇ ਗੁਣਾਂ ਦਾ ਗ੍ਰਾਹਕ ਮਿਲ ਗਿਆ, ਉਸ ਗੁਣ ਦੀ ਕਿੰਨੀ ਕੁ ਕੀਮਤ ਪੈ ਜਾਂਦੀ ਹੈ। ਪਰ ਕੱਲ ਕਿਹਾ ਸੀ ਜੀ, ਕਿਉਂਕਿ ਨਾ ਬਾਜ਼ਾਰ ਹੈ, ਨਾ ਪਾਰਖੂ ਹੈ, ਨਾ ਜਗਿਆ ਉੱਥੇ ਖਰੀਦਣ ਵਾਲਾ, ਨਾ ਕੋਈ ਮੁੱਲ ਪਾ ਰਿਹਾ ਹੈ, ਇਸੇ ਕਰਕੇ ਮੈਂ ਇਹਨੂੰ ਨੈਗੇਟਿਵ ਨਹੀਂ ਲਿਜਾਣਾ। ਇੱਕ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਉਹ ਹੈ ਰਤਨ ਮਣੀ ਗਲ ਬੰਦ ਰਹਿ ਕੋ ਕੀਮ ਨਾ ਜਾਣੈ, ਕੜਛੀ ਸਾਉ ਨਾ ਸੰਭਲੈ ਭੋਜਨ ਰਸ ਖਾਣੈ। ਇਹਦੇ ਥੋੜੇ ਅਰਥ ਆਪਾਂ ਕਰ ਲੈਂਦੇ, ਰਤਨ ਬੜਾ ਕੀਮਤੀ ਹੈ, ਪਰ ਗੁਰਮੁਖੋ ਜੇ ਬਾਂਦਰ ਦੇ ਗਲੇ ਵਿੱਚ ਕੋਈ ਰਤਨ ਪਾ ਦੇ, ਸੋਨੇ ਦਾ ਹਾਰ ਪਾ ਕੇ ਉਹਦੇ ਗਲੇ ਚ ਰਤਨ ਜੜੇ ਕੁਣ ਸੋਨੇ ਚ, ਤੇ ਇਹ ਕਿਹਾ ਜਾਏ ਵੀ ਇਹ ਤੇਰਾ ਗਲਾ ਅੱਜ ਕਰੋੜਾਂ ਰੁਪਈਆਂ ਦਾ, ਬਾਂਦਰ ਨੂੰ ਕੀ ਜਾਣੇ, ਉਹਨੂੰ ਕੀ ਰਤਨ ਦੀ ਕੀਮਤ। ਭਾਈ ਸਾਹਿਬ ਕਹਿੰਦੇ ਨੇ ਨਿੰਦਕ ਬੰਦੇ ਵਾਸਤੇ ਵੀ ਕੋਈ ਕਿਸਾ ਪ੍ਰਮਾਣ ਦਿੱਤਾ, ਕਹਿੰਦੇ ਨਿੰਦਕ ਬੰਦਾ ਜਿਹੜਾ ਪਰਮਾਰਥ ਦਾ ਜਾਣੂ ਨਹੀਂ ਉਹਦੇ ਵਾਸਤੇ ਨਾਮ ਦੀ ਗੱਲ ਉਹਦੇ ਕੋਲ ਕਰਨੀ ਇਸ ਤਰ੍ਹਾਂ ਜਿਵੇਂ ਬਾਂਦਰ ਦੇ ਗਲ ਵਿੱਚ ਰਤਨ ਪਾਉਣਾ ਹੈ। ਰਤਨ ਮਣੀ ਗੱਲ ਬਾਂਦਰ ਹੈ ਕੋ ਕੀਮ ਨਾ ਜਾਣੈ, ਕੜਛੀ ਸੌ ਨਾ ਸੰਭਲੈ ਭੋਜਨ ਰਸ ਖਾਣੈ। ਕੜਛੀ ਆ ਸਾਰਾ ਦਿਨ ਦੇਖੋ ਲੰਗਰ ਚ ਭੋਜਨ ਤਿਆਰ ਕਰਨੇ ਆ, ਖੱਟਾ ਮਿੱਠਾ ਸਭ ਚ ਫਿਰਦੀ ਹੈ ਨਾ। ਬੰਦੇ ਨੂੰ ਕਹਿੰਦੇ ਆ ਵੀ ਮਾੜਾ ਜਿਹਾ ਤਲੀ ਤੇ ਰੱਖ ਕੇ ਜੀਭ ਤੇ ਲਾ ਕੇ ਦੇਖ ਲੂਣ ਮਿਰਚ ਕਿਹੋ ਜਿਹਾ, ਤੇ ਜਿਹੜੀ ਕੜਛੀ ਬਣਾਉਣ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਪਕਾਉਣ ਤੱਕ ਰਹਿੰਦੀ ਆ, ਤਿੱਕ ਨਾ ਕਿਸੇ ਨੇ ਕੜਛੀ ਨੂੰ ਪੁੱਛਿਆ ਸਵਾਦ ਕਿਹੋ ਜਿਹਾ ਹੈ, ਕਿਉਂਕਿ ਕੜਛੀ ਨੂੰ ਸਵਾਦ ਦਾ ਪਤਾ ਨਹੀਂ। ਇਸ ਨੂੰ ਸਤਿਗੁਰਾਂ ਨੇ ਕਿਹਾ ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ, ਕਿ ਉਹ ਸੁਣੀਆਂ ਨੇ ਉਹ ਸੱਖਣੀਆਂ ਨੇ। ਅੱਜ ਬਾਬਾ ਜੀ ਨੇ ਕਿਹਾ ਜੀ ਕਬੀਰ ਤਾਂ ਸਿਓ ਪ੍ਰੀਤ ਕਰ, ਇਹ ਥੋੜਾ ਜਿਹਾ ਨੁਕਤਾ ਧਿਆਨ ਨਾਲ ਸੁਣਿਓ ਕਿਉਂਕਿ ਆਪ ਸੂਝਵਾਨ ਬੈਠੇ ਹੋ। ਤਾਂ ਸਿਓ ਦਾ ਅਰਥ ਕਰਾਂਗੇ ਤਿਸ ਨੂੰ, ਪਾਠ ਨਾਸਕੀ ਨਾ ਕਰੀਏ ਤੇ ਠੀਕ ਰਹੇਗਾ। ਤਾਂ ਦਾ ਅਰਥ ਤਿਸ, ਜੇ ਨਾਸਕੀ ਪਾਠ ਹੋ ਗਿਆ ਅਰਥ ਬਦਲ ਜਾਣੇ ਨੇ। ਮਹਾਰਾਜ ਕਹਿੰਦੇ ਕਬੀਰ ਤਾਂ ਸਿਓ ਪ੍ਰੀਤ ਕਰ, ਤਾਂ ਸਿਓ ਦਾ ਅਰਥ ਉਸ ਨਾਲ, ਤਿਸ ਨਾਲ, ਸਿਓ ਦਾ ਅਰਥ ਨਾਲ ਕਰ ਲਈਏ, ਪ੍ਰੀਤ ਕਰ ਉਹਨੂੰ ਪਿਆਰ ਕਰ, ਤਾਂ ਸਿਓ ਪ੍ਰੀਤ ਕਰ ਉਹਨੂੰ ਪ੍ਰੀਤ ਕਰ। ਅੱਗੇ ਕਿਹਨੂੰ ਜੀ, ਜਾ ਕੋ, ਇੱਥੇ ਵੀ ਨਾਸਕੀ ਨਹੀਂ। ਜਾ ਦਾ ਅਰਥ ਜਿਸ, ਮੈਂ ਪਿਛਲੇ ਦਿਨੀ ਕਿਹਾ ਸੀ ਵੇਖੋ ਤੁਹਾਨੂੰ ਵਾਹਿਗੁਰੂ ਜੀ ਨੇ ਬੜਾ ਸੋਹਣਾ ਮੌਕਾ ਦਿੱਤਾ ਇੱਥੇ, ਬਹੁਤ ਭਾਈ ਨਵਨੀਤ ਸਿੰਘ ਵੀ ਨੇ ਸੂਝਵਾਨ ਨੇ। ਪਿਆਰਿਓ ਜ਼ਿੰਦਗੀ ਚ ਜਿੰਨਾ ਮਰਜ਼ੀ ਇਕੱਠਾ ਕਰ ਲਾਂਗੇ ਨਾ, ਅੱਗੇ ਸਲੋਕ ਆਉਣੇ ਨੇ ਇੱਥੇ ਹੁੰਦਿਆਂ, ਇੱਕ ਧੇਲਾ ਨਹੀਂ ਨਾਲ ਜਾਣਾ, ਤੇ ਗੁਰੂ ਦੀ ਇੱਕ ਤੁੱਕ ਵੀ ਯਾਦ ਕਰ ਲਈ ਉਹਨੂੰ ਕੋਈ ਦੁਨੀਆਂ ਦੀ ਤਾਕਤ ਖੋ ਨਹੀਂ ਸਕਦੀ, ਮੌਤ ਵੀ ਨਹੀਂ ਖੋ ਸਕਦੀ ਜੀ। ਅਗਨ ਨਾ ਦਹਿ ਪਵਨ ਨਹੀਂ ਮਗਨ ਹੈ ਤਸਕਰ ਨੇਰ ਨਾ ਆਵੇ। ਮਹਾਰਾਜ ਕਹਿੰਦੇ ਨੇ ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਕਤ ਹੀ ਨਾ ਜਾਵੇ। ਇਹ ਸਤਿਗੁਰੂ ਸ਼ਬਦ ਵਰਤ ਰਿਹਾ ਕਿ ਕਬੀਰ ਤਾਸਿਓ ਪ੍ਰੀਤ ਕਰ, ਉਹਦੇ ਨਾਲ ਪਿਆਰ ਕਰ, ਉਹਦੇ ਨਾਲ ਮੁਹੱਬਤ ਕਰ। ਕਿਹਨੂੰ, ਜਾ ਕੋ ਜਿਸ ਦਾ ਠਾਕੁਰ ਪਾਠ ਠਾਕੁਰ ਹੈ, ਠਾਕੁਰ ਦਾ ਅਰਥ ਸਵਾਮੀ ਮਾਲਕ, ਠਾਕਰ ਪਾਠ ਪੱਥਰ, ਪੱਥਰ ਦੇ ਅਰਥ ਰੱਖਦਾ ਠਾਕਰ ਜਿਹੜਾ ਉਹ ਅਸੀਂ ਪੱਥਰ ਕਰਨੇ ਪਏ ਤੇ ਠਾਕੁਰ। ਜਾ ਕੋ ਠਾਕੁਰ ਰਾਮ ਪਿਆਰਿਆ ਉਸ ਨੂੰ ਪਿਆਰ ਕਰ ਜਿਸ ਨੇ ਆਪਣਾ ਸਵਾਮੀ ਆਪਣਾ ਮਾਲਕ ਪਰਮਾਤਮਾ ਨੂੰ ਬਣਾਇਆ ਹੋਇਆ ਹੈ। ਦੇਖੋ ਇਹ ਚ ਦੋ ਤਰ੍ਹਾਂ ਦੀ ਪ੍ਰੀਤ ਕਹੀ ਹੈ, ਪਹਿਲਾਂ ਉਹਨੂੰ ਪ੍ਰੀਤ ਕਰ। ਮੈਂ ਤਾਂ ਕਿਹਾ ਵੀ ਅੱਜ ਕੱਲੀ ਪ੍ਰੀਤ ਰੱਬ ਦੀ ਨਹੀਂ, ਪਹਿਲਾਂ ਪ੍ਰੀਤ ਉਹਨੂੰ ਕਰ ਜਿਹੜਾ ਰੱਬ ਨੂੰ ਪ੍ਰੀਤ ਕਰਦਾ ਹੈ। ਕਬੀਰ ਤਾਂ ਸਿਓ ਪ੍ਰੀਤ ਕਰ, ਜਾ ਕੋ ਠਾਕੁਰ ਰਾਮ ਜਿਸ ਨੇ ਰਾਮ ਨੂੰ, ਰਾਮਿਆ ਹੋਏ ਪਰਮਾਤਮਾ ਨੂੰ ਆਪਣਾ ਸਵਾਮੀ ਆਪਣਾ ਮਾਲਕ ਬਣਾਇਆ। ਅੱਗੇ ਜਿਨ੍ਹਾਂ ਨਾਲ ਤੂੰ ਸੰਬੰਧ ਬਣਾ ਕੇ ਵੱਡੇ ਬਣਨਾ ਚਾਹੁੰਦਾ, ਪਹਿਲਾ ਸ਼ਬਦ ਉਹਨਾਂ ਵਰਤਿਆ ਪੰਡਿਤ, ਪੰਡਿਤ ਦਾ ਅਰਥ ਕਲਾ ਬਾਹਮਣ ਨਹੀਂ, ਪੰਡਿਤ ਦਾ ਅਰਥ ਵਿਦਵਾਨ, ਕਿਉਂਕਿ ਵਿਦਵਾਨ ਦੀ ਕੀਮਤ ਹੈ, ਵਿਦਵਾਨ ਦੀ ਕਦਰ ਹੈ, ਲੋਕ ਕਹਿੰਦੇ ਨੇ ਬਹੁਤ ਸਿਆਣਾ ਹੈ ਪੰਡਿਤ। ਦੂਜਾ ਸ਼ਬਦ ਉਹਨਾਂ ਵਰਤਿਆ ਰਾਜੇ, ਆਹ ਜਿਹੜੇ ਰਾਜੇ ਨੇ ਰਾਜ ਭਾਗ ਵਾਲੇ। ਤੀਸਰਾ ਸ਼ਬਦ ਵਰਤਿਆ ਭੂਪਤੀ, ਇਹ ਦੋ ਸ਼ਬਦ ਨੇ ਭੂ ਪਤੀ, ਭੂ ਦਾ ਅਰਥ ਹੈ ਜ਼ਮੀਨ, ਜਿਹਨੂੰ ਆਪਾਂ ਭੂਮੀਆਂ ਕਹਿੰਦੇ ਹਾਂ। ਦੇਖੋ ਜਿਹੜਾ ਭੂਮੀਆਂ ਦਾ ਅਰਥ ਵੀ ਇਹ ਵੇ, ਜਿਹਨੂੰ ਆਪਾਂ ਕਿਰਸਾਣੀ ਚ ਕਹਿੰਦੇ ਹਾਂ ਕਿ ਜ਼ਿਮੀਦਾਰ, ਇਹਨੂੰ ਕਿਸੇ ਕਾਸਟ ਨਾਲ ਜੋੜ ਕੇ ਨਾ ਦੇਖੋ, ਜ਼ਿਮੀਦਾਰ ਦਾ ਅਰਥ ਜਿਹਦਾ ਸੰਬੰਧ ਜ਼ਮੀਨ ਨਾਲ ਹੈ। ਇੱਥੇ ਬਾਬਾ ਜੀ ਕੀ ਕਹਿ ਰਿਹਾ, ਕਹਿੰਦੇ ਨੇ ਵਿਦਵਾਨ ਬੰਦੇ, ਰਾਜੇ ਬੰਦੇ, ਤੇ ਜਿਨ੍ਹਾਂ ਦੀ ਬਹੁਤ ਸਾਰੀ ਜ਼ਮੀਨ ਹੈ ਉਹਨਾਂ ਨਾਲ ਰਿਸ਼ਤਾ ਬਣਾ ਕੇ ਕਰੇਗਾ। ਤੂੰ ਸਮਝਣਾ ਮੈਂ ਕਿਸੇ ਵਿਦਵਾਨ ਨਾਲ ਮੇਰੀ ਦੋਸਤੀ ਹੋ ਜਾਏ, ਲੋਕ ਕਹਿਣਗੇ ਇਹ ਫਲਾਣੇ ਪੜ੍ਹੇ ਲਿਖੇ ਬੰਦੇ ਦਾ ਮਿੱਤਰ ਹੈ। ਕਿਸੇ ਰਾਜੇ ਨਾਲ ਤੇਰੀ ਮਿੱਤਰਤਾ ਹੋ ਜਾਏ, ਲੋਕ ਵਾਕਈ ਕਹਿਣਗੇ ਬੰਦੇ ਦੀ ਬੜੀ ਉੱਤੇ ਤੱਕ ਪਹੁੰਚ ਗਏ। ਕਿਸੇ ਵੱਡੇ ਜ਼ਿਮੀਦਾਰ ਨਾਲ ਜਿਹਦੇ ਕੋਲ ਬਹੁਤ ਸਾਰੀ ਜ਼ਮੀਨ ਹੋਵੇ, ਤੇਰੀ ਉਹਦੇ ਨਾਲ ਮਿੱਤਰਤਾ ਹੋਵੇ, ਚੇਤੇ ਰੱਖੀ ਇਹਨਾਂ ਨਾਲ ਪ੍ਰੀਤ ਕਰਕੇ ਇਹਨਾਂ ਵਿੱਚੋਂ ਕਿਸੇ ਨਾਲ ਨਹੀਂ ਜਾਣਾ, ਉਹਨੂੰ ਪ੍ਰੀਤ ਕਰ ਉਹ ਬੰਦਿਆ ਜਿਸ ਬੰਦੇ ਨੇ ਰੱਬ ਨੂੰ ਆਪਣਾ ਮਿੱਤਰ ਬਣਾਇਆ ਹੈ। ਇਹ ਇਸ ਨੁਕਤੇ ਨੂੰ ਮੈਂ ਕਿਹਾ ਵੀ ਸੁਣਨ ਵਾਲਾ ਹੈ ਪ੍ਰੀਤ। ਬਾਬਾ ਜੀ ਕਹਿੰਦੇ ਕਬੀਰ ਤਾਂ ਸਿਓ ਪ੍ਰੀਤ ਕਰ ਜਾਕੋ ਠਾਕੁਰ ਰਾਮ, ਪੰਡਿਤ ਰਾਜੇ ਭੂਪਤੀ ਆਵਹਿ ਕੌਣੇ ਕਾਮ, ਤੇਰੇ ਕਿਸ ਕੰਮ ਆਉਣਗੇ। ਵਿਦਵਾਨ ਅੱਗੇ ਤੇਰੇ ਨਾਲ ਚੱਲ ਪਊਗਾ, ਰਾਜਾ ਤੇਰੇ ਨਾਲ ਅੱਗੇ ਤੁਰ ਪਊਗਾ, ਮੈਂ ਬੇਨਤੀ ਕਰਾਂ ਕਿ ਇਸ ਤੇਰੇ ਨਾਲ ਅੱਗੇ ਜਾਣਗੇ। ਇੱਥੇ ਸਤਿਗੁਰਾਂ ਨੇ ਕਿਰਪਾ ਕੀਤੀ, ਸਾਨੂੰ ਇਹ ਸਮਝਾਇਆ ਕਿ ਉਸ ਬੰਦੇ ਨੂੰ ਪਿਆਰ ਕਰ ਜਿਹਨੇ ਮਾਲਕ ਪਰਮਾਤਮਾ ਨੂੰ ਬਣਾਇਆ ਹੋਇਆ। ਪਹਿਲੀ ਤਾਂ ਬੇਨਤੀ ਇਹ ਹੈ। ਹੁਣ ਉਸ ਤੋਂ ਅੱਗੇ ਅਗਲੇ ਸਲੋਕ ਦੀ ਆਪਾਂ ਫਿਰ ਗੱਲ ਕਰਨੀ ਹੈ, ਕਿਉਂਕਿ ਇਹ ਦੋ ਸਲੋਕਾਂ ਦਾ ਪ੍ਰਕਰਨ ਇੱਕੋ ਹੈ। ਹੁਣ ਇੱਥੇ ਇੱਕ ਸ਼ਬਦ ਵਰਤਿਆ ਪੰਡਿਤ ਰਾਜਾ, ਤੇ ਇੱਕ ਸ਼ਬਦ ਵਰਤਿਆ ਹੈ ਜ਼ਮੀਨ ਦਾ ਮਾਲਕ। ਮੇਰੀ ਅਰਜ਼ ਹੈ ਕਿ ਪੰਡਿਤ ਸ਼ਬਦ ਬੜਾ ਪਿਆਰਾ ਹੈ, ਬਾਹਮਣ ਵੱਖਰਾ ਸ਼ਬਦ ਹੈ ਤੇ ਪੰਡਿਤ ਵੱਖਰਾ ਸ਼ਬਦ ਹੈ। ਮੈਂ ਆਪ ਨੂੰ ਅਰਜ਼ ਕਰਾਂ, ਰਾਜਿਆਂ ਨਾਲ, ਮਹਾਰਾਜਿਆਂ ਨਾਲ, ਵਿਦਵਾਨਾਂ ਨਾਲ ਲੋਕ ਆਪਣੇ ਰਿਸ਼ਤੇ ਬਣਾਉਂਦੇ ਆ ਜਾਂ ਉਹਦੇ ਨਾਲ ਸਾਂਝ ਬਣਾਉਂਦੇ ਆ, ਤੇ ਜੇ ਬੰਦੇ ਕੋਲ ਸਿਰਫ ਵਿਦਵਤਾ ਹੈ, ਇਸ ਨੂੰ ਫਿਰ ਸੁਣਿਓ, ਜਿਹਦੇ ਕੋਲ ਸਿਰਫ ਵਿਦਵਤਾ ਹੈ, ਅੱਖਰੀ ਗਿਆਨ ਹੈ, ਉਹਦੇ ਕੋਲ ਕਿਤਾਬਾਂ ਦਾ ਬਹੁਤ ਕੁਝ ਇਕੱਠਾ ਕੀਤਾ ਹੈ, ਲੋਕ ਕਹਿਣਗੇ ਵੀ ਫਲਾਂ ਅਮਕਾ ਜਿਹੜਾ ਵਿਦਵਾਨ ਹੈ ਉਹਦੀ ਮੇਰੀ ਸਿੱਧੀ ਗੱਲ ਹੈ। ਪਰ ਭਗਤ ਜੀ ਕਹਿ ਰਹੇ ਨੇ ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ, ਉਹਦੇ ਨਾਲ ਮੁਹੱਬਤ ਕਰਨ ਤੋਂ ਬਿਨਾਂ, ਜਿੰਨਾ ਮਰਜ਼ੀ ਵਿਦਵਾਨ ਪੱਦਾ ਹੋ ਜਾਏ, ਯਾਦ ਰੱਖੋ ਉਹਦੀ ਵਿਦਵਤਾ ਦੀ ਧੇਲਾ ਸ਼ਬਦ ਮੈਂ ਵਰਤਾਂਗਾ, ਉੱਥੇ ਧੇਲਾ ਕੀਮਤ ਨਹੀਂ ਪੈਣੀ। ਹੁਣ ਮੈਂ ਦੋਨੋਂ ਪੱਖ ਰੱਖੇ ਨੇ, ਇੱਕ ਉਹ ਪੰਡਿਤ ਜਿਹੜੇ ਵਿਦਵਾਨ ਨੇ, ਦੂਜੇ ਉਹ ਪੰਡਿਤ ਜਿਹੜੇ ਪੜ੍ਹ ਕੇ ਅੰਦਰੋਂ ਜਿਨ੍ਹਾਂ ਨੇ ਘੜ ਲਿਆ ਹੈ। ਅ ਜ਼ਿਆਦਾ ਸ਼ਬਦ ਆਪਾਂ ਭਗਤ ਕਬੀਰ ਜੀ ਦਿਲਾਂਗੇ, ਕਬੀਰ ਬਾਣੀ ਵਿੱਚੋਂ ਇੱਕ ਬਚਨ ਆਪ ਜੀ ਪੜ੍ਹਦੇ ਹੋ, ਉਹਨਾਂ ਦਾ ਪੰਡਿਤ ਦਾ ਅਰਥ ਮੈਂ ਕੀਤਾ ਇੱਥੇ ਵਿਦਵਾਨ, ਉਹਨਾਂ ਦਾ ਇੱਕ ਸ਼ਬਦ ਹੈ ਤੁਹਾਨੂੰ ਸਭ ਨੂੰ ਚੇਤੇ ਨਾ, ਪੰਡਿਆ ਕਵਨ ਕੁਮਤ ਤੁਮ ਲਾਗੇ, ਉਹ ਵਿਦਵਾਨ ਨੂੰ ਕਹਿ ਰਹੇ ਆ। ਹੁਣ ਵਿਦਵਾਨ ਬੰਦੇ ਨੂੰ ਇਹ ਕਹਿ ਦੇਣਾ ਵੀ ਪੜ੍ਹਨ ਵਾਲਿਆ ਤੂੰ ਕਿਹੜੀ ਭੈੜੀ ਪਿੱਛੇ ਮਤ ਪਿੱਛੇ ਪੈ ਗਏ, ਅਗਲਾ ਗੁੱਸਾ ਕਰੇਗਾ। ਤੇ ਯਾਦ ਰੱਖਿਓ ਅੱਖਰਾਂ ਦਾ ਹੰਕਾਰ, ਬੋਲ ਦਾ ਅਹੰਕਾਰ ਇੰਨਾ ਜ਼ਬਰਦਸਤ ਹੈ ਕਿ ਸੱਚ ਇਵੇ ਕਿ ਜਿੰਨਾ ਬੰਦਾ ਵਿਦਵਾਨ ਹੋਈ ਜਾਂਦਾ ਹੈ, ਜੇ ਸਿਮਰਨ ਨਹੀਂ, ਬੰਦਗੀ ਨਕੀ, ਨਿਮਰਤਾ ਨਕੀ, ਸ਼ਰਧਾ ਨਕੀ, ਸੇਵਾ ਨਕੀ, ਉਹਨਾਂ ਜ਼ਿਆਦਾ ਬੰਦਾ ਜਿਹੜਾ ਅੰਦਰੋਂ ਸੁੱਕੀ ਜਾਂਦਾ ਹੈ। ਜੇਤਾ ਪੜ੍ਹਿਆ ਤੇਤਾ ਕੜਿਆ, ਜਿੰਨਾ ਪੜ੍ਹਦਾ ਹੈ ਉਹਨੇ ਸੱਚੀ ਮੁੱਚੀ ਅੰਦਰੋਂ ਖੁਸ਼ਕ ਹੋਈ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਮੈਂ ਅੱਜ ਕਿਉਂਕਿ ਦੋਨਾਂ ਦਾ ਪ੍ਰਕਰਨ ਹੈ ਪ੍ਰੀਤ, ਇੱਕ ਪ੍ਰੀਤ ਉਹਨੂੰ ਜਿਹੜਾ ਬੰਦਗੀ ਕਰਦਾ, ਬੰਦਗੀ ਕਰਨ ਵਾਲੇ ਦੀ ਸੰਗਤ ਕਰਕੇ ਤੂੰ ਰੱਬ ਨੂੰ ਪ੍ਰੀਤ ਕਰੀ, ਬਾਹਰ ਦੇ ਭੇਖ ਨਾਲ ਕੁਛ ਨਹੀਂ ਬਣਨਾ, ਪਰਮਾਤਮਾ ਦੀ ਪ੍ਰੀਤ ਹੀ ਸਭ ਤੋਂ ਉੱਚੀ ਹੈ। ਸਤਿਗੁਰਾਂ ਦਾ ਇੱਕ ਬਚਨ ਹੈ ਬਾਣੀ ਚ, ਇਹ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਪ੍ਰੀਤ ਪ੍ਰੀਤ ਗੁਰੀਆ, ਪ੍ਰੀਤ ਦਾ ਅਰਥ ਸਮਝ ਗਿਆ ਆਪਾਂ ਸਾਰੇ, ਉਂਝ ਪ੍ਰੀਤ ਇਹ ਮੋਹ ਦਾ ਹੀ ਬਦਲਿਆ ਹੋਇਆ ਰੂਪ ਹੈ, ਪ੍ਰੀਤ ਬਦਲ ਜਾਏ ਤੇ ਮੋਹ ਬਣ ਜਾਂਦਾ, ਖੇਚੀ ਹੈ ਨਾ। ਇੱਥੇ ਸਤਿਗੁਰੂ ਕਹਿ ਰਹੇ ਨੇ ਪ੍ਰੀਤਾਂ ਬਹੁਤ ਨੇ, ਪ੍ਰੀਤ ਪ੍ਰੀਤ ਗੁਰੀਆ, ਗੁਰੀਆ ਦਾ ਅਰਥ ਹੈ ਵੱਡੀ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਖ ਹੈ, ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ। ਦੋ ਸੂਤੁਕਾਂ ਹੈ, ਕਹਿੰਦੇ ਜਿੰਨੀਆਂ ਵੀ ਪ੍ਰੀਤਾਂ ਨੇ, ਜਿੰਨੇ ਵੀ ਪਿਆਰ ਨੇ, ਇਹਨਾਂ ਸਾਰਿਆਂ ਤੋਂ ਪਿਆਰ ਜਿਹੜਾ ਉੱਚਾ ਹੈ ਨਾ, ਰੱਬ ਦੀ ਪ੍ਰੀਤ ਤੋਂ ਵੱਡੀ ਸੰਸਾਰ ਵਿੱਚ ਹੋਰ ਕੋਈ ਪ੍ਰੀਤ ਨਹੀਂ, ਕੋਈ ਪ੍ਰੀਤ ਨਹੀਂ ਹੋਰ। ਕਹਿੰਦੇ ਮੇਰੇ ਮਨਾ, ਤੂੰ ਇੱਕ ਨਿਰੰਕਾਰ ਨੂੰ ਜਪ, ਇਹ ਕੰਮ ਕਰ, ਜਿਹੜੇ ਪ੍ਰੀਤ ਪਰਮਾਤਮਾ ਨੂੰ ਕਰਦੇ ਨੇ ਉਹਨਾਂ ਪ੍ਰੀਤ ਕਰਨ ਵਾਲਿਆਂ ਦੀ ਸੰਗਤ ਕਰ, ਸੰਤ ਲਾਗ ਉਹਨਾਂ ਦੇ ਚਰਨਾਂ ਨਾਲ ਲੱਗ, ਉਹਨਾਂ ਦੀ ਸੋਭਤ ਕਰ। ਤੇ ਦੂਜੀ ਗੱਲ, ਜਿਹੜੀ ਤੇਰੇ ਅੰਦਰ ਦੁਭਾਂਤੀ ਜੀ ਪਗਡੰਡੀ ਬਣੀ ਹੈ ਨਾ, ਆਪਣੀ ਦੁਬਧਾ ਨੂੰ ਤਿਆਗ ਦੇ, ਸੱਚ ਇਹ ਵੀ ਰੱਬ ਦੀ ਪ੍ਰੀਤ ਤੋਂ ਵੱਡੀ ਹੋਰ ਕੋਈ ਪ੍ਰੀਤ ਨਹੀਂ। ਥੋੜਾ ਜਾਓ ਇਸ ਨੂੰ ਆਪਾਂ ਹੋਰ ਦੇਖਦੇ ਹਾਂ ਬਾਣੀ ਵਿੱਚੋਂ। ਆ ਹਰ ਬੰਦੇ ਦੀ ਖਿੱਚ ਜੀ, ਅਸੀਂ ਜਿੰਨੇ ਬੈਠੇ ਹਾਂ ਸਭ ਦੀ ਖਿੱਚ। ਇੱਕ ਸ਼ਬਦ ਹੈ ਮਹਾਰਾਜ ਜੀ ਦਾ, ਉਹ ਹਾ ਪ੍ਰੇਮ ਪਿਰੀ ਕਣਕ ਮਾਣਿਕ ਗਜ਼ ਮੋਤੀਆਂ। ਇਹ ਪਾਠ ਇਕੱਠਾ ਕਰੀਏ ਅਰਥ ਸੌਖਾ ਹੋ ਜਾਏਗਾ। ਕਣਕ ਮਾਣਿਕ ਗਜ਼ ਮੋਤੀਆਂ ਲਾਲਨ ਨਹਿ ਨਾਹਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ। ਮਹਾਰਾਜ ਕਹਿੰਦੇ ਨੇ ਚਰਨਨ ਸ਼ਰਨਨ ਸੰਤਨ ਬੰਧਨ ਸੁੱਖੋ ਸੁੱਖ ਪਾਹੀ। ਹੁਣ ਆਪਾਂ ਪੜ੍ਹ ਰਹੇ ਹਾਂ ਸ਼ਬਦ, ਹੁਣ ਇਹਦੇ ਅਰਥ ਉਹ ਆ ਪ੍ਰੇਮ ਪਿਰੀ, ਉਸ ਪਰਮਾਤਮਾ ਦੇ ਪ੍ਰੇਮ ਵਰਗੀ ਹੋਰ ਕਿਤੇ ਵੀ ਖਿੱਚ ਨਹੀਂ, ਜੋ ਉਹਦਾ ਪਿਆਰ ਹੈ ਉਦੋਂ ਵੱਡੀ ਕੋਈ ਨਹੀਂ। ਅੱਗੇ ਮਹਾਰਾਜ ਸ਼ਬਦ ਕੀ ਵਰਤ ਰਿਹਾ, ਕਣਕ, ਕਣਕ ਦਰ ਤੇ ਸੋਨਾ, ਇਹਦੇ ਨਾਲ ਵੀ ਤਾਂ ਮੁਹੱਬਤ ਹੈ ਹੀ ਹੈ ਨਾ। ਗੁਰੂ ਸਾਹਿਬ ਨੇ ਬਾਣੀ ਚ ਕਿਹਾ ਕਾਮੜ ਲੋੜੈ ਸੋਨਾ ਰੂਪਾ, ਮਿੱਤਰ ਲੋੜੇਨ ਸੋ ਖਾ ਦਾਤਾ। ਕਹਿੰਦੇ ਨੇ ਔਰਤ ਜਿਹੜੀ ਹੈ ਉਹ ਸੋਨੇ ਚਾਂਦੀ ਵੱਲ ਆਕਰਸ਼ਿਤ ਹੈ, ਤੇ ਜਿਹੜੇ ਮਿੱਤਰ ਨੇ ਨੇੜੇ ਢੁਕਣ ਵਾਲੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜ਼ਿਆਦਾਤਰ ਉਹ ਜੀਵ ਦੇ ਚਸਕੇ ਕਰਕੇ ਮਿੱਤਰਤਾ ਪਾਉਂਦੇ ਆ, ਖਾਣ ਪੀਣ ਵਾਸਤੇ, ਜਿਹਨੂੰ ਆਪਾਂ ਕਹਿੰਦੇ। ਸਾਰੀਆਂ ਗੱਲਾਂ ਮਹਾਰਾਜ ਦੀ ਬਾਣੀ ਚ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਮੈਂ ਵੇਖੋ ਇੱਕ ਢੰਡੋਰਾ ਹਰ ਥਾਂ ਤੇ ਦੇਣਾ, ਕੱਲ ਵੀ ਮੈਂ ਆਪ ਨੂੰ ਕਿਹਾ ਸੀ ਜੀ ਕਿ ਜੇ ਸਰੋਤਾ ਸੂਝਵਾਨ ਨਾ ਰਿਹਾ ਤੇ ਵਕਤਾ ਸਿੱਖਾਂ ਚ ਖਤਮ ਹੋ ਜਾਏਗਾ, ਸਰੋਤਾ ਸੂਝਵਾਨ ਹੋਵੇਗਾ ਤੇ ਵਕਤਾ ਹੋਰ ਇਹਨੂੰ ਹੋਮੇ ਚ ਨਿਲ ਜਾਣ। ਹੁਣ ਇੱਥੇ ਸਤਿਗੁਰੂ ਕਹਿੰਦੇ ਨੇ ਰਾਜ ਨਾ ਭਾਗ ਨਾ ਇਹ ਕਣਕ ਮਾਨਕ, ਮਾਨਕ ਦਰ ਤੇ ਮੋਤੀ, ਗੱਜ ਮੋਤੀਆਂ, ਵੈਸੇ ਗੱਜ ਦਰ ਤੇ ਹਾਥੀ। ਮੇਰੇ ਮਨ ਚ ਆਇਆ ਵੀ ਗੱਜ ਮੋਤੀਆਂ, ਘੋੜਿਆਂ ਨਾਲ ਤੇ ਗੱਜ ਹਾਥੀ ਆਉਂਦਾ ਪਰ ਗੱਜ ਮੋਤੀਆਂ, ਇਹ ਕਿਹਾ ਜਾਂਦਾ ਵੀ ਜਿਹੜਾ ਹਾਥੀ ਹੈ ਉਹਦੇ ਮੱਥੇ ਦੇ ਵਿੱਚੋਂ ਮੋਤੀ ਨਿਕਲਦਾ, ਉਹਨੂੰ ਗੱਜ ਮੋਤੀਆਂ ਕਹਿੰਦੇ। ਮਹਾਰਾਜ ਕਹਿੰਦੇ ਕਣਕ ਮਾਨਕ ਗੱਜ ਮੋਤੀਆਂ ਲਾਲਨ, ਮਾਨਕ ਸੋਨਾ ਹਾਥੀ ਮੋਤੀ, ਕੁਛ ਨਹੀਂ ਚਾਹੀਦਾ ਮੈਨੂੰ, ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ। ਗੁਰਮੁਖੋ ਰਾਜ ਨਹੀਂ ਚਾਹੀਦਾ, ਹਕੂਮਤ ਨਹੀਂ ਚਾਹੀਦੀ, ਜੀਵ ਦਾ ਸਵਾਦ ਨਹੀਂ ਚਾਹੀਦਾ। ਕਿਉਂ ਜੀ? ਕਹਿਣ ਲੱਗੇ ਪ੍ਰੀਤ ਪ੍ਰੀਤ ਗੁਰੀਆ ਮੋਹ ਲਾਲਣਾ, ਇਹਨਾਂ ਸਾਰੀਆਂ ਪ੍ਰੀਤਾਂ ਤੋਂ ਉੱਚੀ ਪ੍ਰੀਤ ਪਾਰ ਬ੍ਰਹਮ ਪਰਮੇਸ਼ਵਰ ਦੀ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਚ ਕਿਚ ਨਾ ਚਾਹੀ, ਕੁਛ ਨਹੀਂ ਚਾਹੀਦਾ। ਕੀ ਚਾਹੀਦਾ ਜੀ? ਚਰਨਨ ਸ਼ਰਨਨ, ਉਹਨੂੰ ਪ੍ਰੀਤ ਕਰ ਜਿਹੜਾ ਰੱਬ ਨੂੰ ਪ੍ਰੀਤ ਕਰਦਾ ਪਿਆ। ਚਰਨਨ ਸ਼ਰਨ ਸੰਤਨ ਬੰਧਨ, ਸੁੱਖੋ ਸੁੱਖ ਪਾਹੀ, ਉਹਦੇ ਕੋਲੋਂ ਆਤਮਕ ਸੁੱਖ ਮਿਲੇਗਾ। ਪ੍ਰਭੂ ਦੇ ਪਿਆਰੇ ਸੰਤ ਜਨ, ਮੈਂ ਫਿਰ ਆਪ ਨੂੰ ਕਰਾਂਗਾ ਬੇਨਤੀ, ਗੁਣ ਹੋਣਾ, ਵਿਦਵਤਾ ਹੋਣੀ, ਰਾਜ ਪਾਗ ਹੋਣਾ ਚੰਗੀ ਗੱਲ ਹੈ, ਪਰ ਪਿਆਰਿਓ ਇਹ ਸਭ ਕੁਝ ਚੰਗਾ ਨਹੀਂ। ਗੁਰੂ ਸਾਹਿਬ ਨੇ ਦੇਖੋ ਇੱਕ ਸ਼ਬਦ ਵਰਤਿਆ, ਆਪ ਸਭ ਨੂੰ ਪਤਾ ਹੈ ਅਤ ਸ਼ਬਦ ਹੈ ਨਾ, ਅਤ ਦਾ ਅਰਥ ਅਖੀਰ ਹੀ ਕਹਿੰਦੇ ਹਨ ਜੀ। ਅਤ ਸੁੰਦਰ, ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ, ਅਤ ਸ਼ਬਦ ਜਿਹੜਾ ਇਹ ਸਾਰਿਆਂ ਨਾਲ ਜੁੜੇਗਾ, ਕੁਲੀਨ ਨਾਲ, ਗਿਆਨੀ ਨਾਲ, ਧਨਵੰਤ ਨਾਲ। ਕਹਿੰਦੇ ਜਿੱਥੇ ਹੱਦ ਮੁੱਕ ਜਾਏ ਅਤ ਦਾ ਸੋਹਣਾ, ਅਤ ਦੀ ਉੱਚੀ ਕੁੱਲ, ਅਤ ਦੀ ਵਿਦਵਤਾ, ਅਤ ਦਾ ਧਨਾੜ, ਅਤ ਦਾ ਗਿਆਨੀ, ਸਾਰੇ ਗੁਣ, ਇਹ ਚ ਕਿਸੇ ਔਗਣ ਦਾ ਜ਼ਿਕਰ ਨਹੀਂ ਜੀ। ਅਤ ਸੁੰਦਰ, ਕੁਲੀਨ, ਚਤੁਰ, ਮੁੱਖ, ਗਿਆਨੀ, ਧਨਵੰਤ, ਪਰ ਨਾਲ ਕਿਹਾ ਜੀ ਰੱਬ ਨੂੰ ਪ੍ਰੀਤ ਨਹੀਂ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮ੍ਰਿਤਕ ਕਈ ਹੈ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ, ਜਿਸ ਦਾ ਪਰਮਾਤਮਾ ਨਾਲ ਪਿਆਰ ਨਹੀਂ, ਜਿਸ ਦਾ ਪਰਮੇਸ਼ਵਰ ਨਾਲ ਪਿਆਰ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਉਹ ਤਾਂ ਮੁਰਦਿਆਂ ਚ ਸ਼ੁਮਾਰ। ਮੈਂ ਫਿਰ ਆਪ ਨੂੰ ਬੇਨਤੀ ਕਰਾਂ ਕਿ ਪੱਖ ਲੈਣਾ ਜੀ, ਇਹ ਭਗਤ ਜੀ ਕਿਹਨੂੰ ਕਹਿ ਰਹੇ ਨੇ, ਕਿਹੜਾ ਪੰਡਿਤ? ਉਸ ਕੋਲ ਵਿਦਵਤਾ ਹੈ, ਉਹਨਾਂ ਸ਼ਬਦ ਵਰਤਿਆ ਪੰਡਿਆ ਕਮਨ ਕੁਮਾ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ। ਬੁੱਢੋਗੇ ਦਾ ਅਰਥ ਡੁੱਬ ਜਾਓਗੇ, ਪਰਿਵਾਰ ਸਮੇਤ ਡੁੱਬ ਜਾਓਗੇ। ਪੰਡਿਤ ਜੀ ਵਿਦਵਾਨ ਹੋ ਤੁਸੀਂ, ਤੁਹਾਨੂੰ ਅੱਖਰਾਂ ਦਾ ਗਿਆਨ ਹੈ, ਤੇ ਭਗਤ ਜੀ ਨੇ ਤੇ ਇੱਥੋਂ ਤੱਕ ਸ਼ਬਦ ਵਰਤੇ ਆ ਕਿ ਮਨ ਜਾਣੈ ਸਭ ਬਾਤ, ਜਾਣਤੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾ ਦੀਪ ਕੁਵੇਂ ਪਰੈ। ਕਹਿੰਦੇ ਤੂੰ ਵਿਦਵਾਨ ਹੈ, ਤੇਰੇ ਹੱਥ ਚ ਦੀਵਾ ਪਕੜਿਆ ਹੈ, ਹਨੇਰੇ ਚ ਬੰਦਾ ਜਿਹਨੂੰ ਦਿਸ ਨਹੀਂ ਰਿਹਾ ਉਹਨੂੰ ਠੁੱਡਾ ਵੱਜੇ, ਖੱਡੇ ਚ ਡਿੱਗ ਪਏ ਤੇ ਲੋਕ ਕਹਿਣਗੇ ਯਾਰ ਹਮਦਰਦੀ ਕਰੋ, ਇਹ ਬੰਦੇ ਦੀ ਨਜ਼ਰ ਨਹੀਂ, ਅੱਖਾਂ ਨਹੀਂ, ਇਹਦੇ ਸਾਹਮਣੇ ਚਾਨਣ ਨਹੀਂ, ਇਹ ਡਿੱਗ ਪਿਆ। ਪਿਆਰਿਆ ਜਿਹਦੇ ਹੱਥ ਚ ਦੀਵਾ ਵੀ ਹੋਵੇ, ਅੱਖਾਂ ਵੀ ਹੋਣ, ਜੇ ਉਹ ਬੰਦਾ ਵਿਦਵਾਨ ਹੋ ਕੇ ਵੀ ਖਾਈ ਦੇ ਵਿੱਚ ਡਿੱਗੇ, ਇਹਦੇ ਵਿੱਚ ਕਿਹਦੀ ਸਿਆਣਪ ਹੈ? ਮੈਂ ਫਿਰ ਬੁੱਲੇ ਨੇ ਗੱਲ ਕਹੀ ਸੀ, ਉਹ ਬੁੱਲਾ ਕਹਿੰਦਾ ਮੁੱਲਾਂ ਅਤੇ ਮਿਸਾਲ ਚ ਹੀ, ਮਿਸਾਲ ਚੁੱਕਣ ਵਾਲਾ। ਤੁਹਾਨੂੰ ਪਤਾ ਹੋਣਾ ਪਹਿਲਾਂ ਮਿਸਾਲ ਚੁੱਕ ਕੇ ਅੱਗੇ ਅੱਗੇ ਚੱਲਦੇ ਹੁੰਦੇ ਸਨ, ਪਰ ਉਹਨਾਂ ਦੇ ਆਪਣੇ ਥੱਲੇ ਹਨੇਰਾ ਸੀ। ਮੁੱਲਾਂ ਅਤੇ ਮਿਸਾਲ ਚ ਹੀ ਦੋਨਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ। ਇਹਨੂੰ ਭਗਤ ਜੀ ਕਹਿ ਰਿਹਾ ਪੰਡਿਆ ਕਵਨ ਕੁਮਤ ਤੁਮ ਲਾਗੇ, ਕਿਉਂ ਜੀ? ਕਹਿੰਦੇ ਬੁੱਢ ਹੋ ਗਏ ਪਰਿਵਾਰ ਸਕਲ ਸਿਉਂ, ਤੈਨੂੰ ਨਾਮ ਦੀ ਵਿਆਖਿਆ ਆਉਂਦੀ ਏ, ਆਤਮਾ ਦੀ ਵਿਆਖਿਆ ਆਉਂਦੀ ਏ, ਬਾਣੀ ਦੀ ਵਿਆਖਿਆ ਆਉਂਦੀ ਏ। ਸ਼ਬਦ ਵਰਤ ਰਿਹਾ ਕਿ ਭਾਈ ਬੁੱਢ ਹੋ ਗਏ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ, ਤੁਸੀਂ ਰਾਮ ਨੂੰ ਪ੍ਰੀਤ ਨਹੀਂ ਕਰ ਰਹੇ। ਤੇ ਮਹਾਰਾਜ ਇੰਨੀ ਮਿਹਨਤ ਕਰਕੇ ਇੰਨੇ ਗ੍ਰੰਥ ਚਿੱਟੇ ਕੀਤੇ। ਅੱਗੋ ਭਗਤ ਜੀ ਕਹਿੰਦੇ ਨੇ ਜਿਹੜੀ ਉਦਾਹਰਣ ਉਹਨਾਂ ਦਿੱਤੀ, ਕਈ ਵਾਰੀ ਲੱਗਦਾ ਵੀ ਸਿੱਧੀ ਗੱਲ ਬੰਦੇ ਦੇ ਮੂੰਹ ਤੇ ਇਹੋ ਜਿਹੀ ਮਾਰਦੇ ਆ, ਚਾਰੇ ਖਾਨੇ ਚਿੱਤ ਹੋ ਜਾਂਦਾ। ਉਹ ਕਹਿੰਦਾ ਤੁਸੀਂ ਗੱਲ ਕਰਦੇ ਹੋ, ਪੜ੍ਹੇ ਲਿਖੇ ਨੇ, ਮੈਨੂੰ ਇੰਨਾ ਵੇਦ ਚੇਤੇ ਨੇ, ਮੈਨੂੰ ਪੁਰਾਣ ਚੇਤੇ ਨੇ, ਸਿਮਰਤੀਆਂ ਚੇਤੇ ਨੇ, ਇੰਨਾ ਜਿਹੜਾ ਰੂਹਾਨੀ ਗਿਆਨ ਹੈ ਮੈਂ ਜ਼ਬਾਨੀ ਕੰਠ ਕਰੀ ਬੈਠਾ। ਅੱਗੋ ਹੱਸ ਕੇ ਕਹਿੰਦੇ ਨੇ ਖੋਤੇ ਉੱਤੇ ਕਿਸੇ ਚੰਦਨ ਲੱਦਿਆ ਸੀ, ਚੰਦਨ ਬੜਾ ਕੀਮਤੀ ਸੀ, ਖੋਤਾ ਬੇਕਦਰਾ ਸੀ। ਮੈਂ ਕੱਲ ਵੀ ਕਿਹਾ ਨੱਕ ਉਹਦਾ ਵੀ ਬੜਾ ਵੱਡਾ, ਉਹਨੂੰ ਚੰਦਨ ਦੀ ਗੁਜ਼ਾਰ, ਜਿਹੜੀ ਸਾਨੂੰ ਸੁਗੰਧੀ ਆਉਂਦੀ ਉਹ ਚੰਦਨ ਕੀ ਜਾ, ਖੋਤਾ ਕੀ ਜਾਣੇ। ਕਹਿੰਦੇ ਨੇ ਚੰਦਨ ਕੀਮਤੀ, ਖੈਰ ਖੋਤੇ ਦੀ ਪਿੱਠ ਤੇ ਭਾਵੇਂ ਤੁਸੀਂ ਪੱਥਰ ਲੱਦ ਦਿਓ, ਭਾਵੇਂ ਤੁਸੀਂ ਮਿੱਟੀ ਲੱਦ ਦਿਓ, ਉਹਦੀ ਪਿੱਠ ਤੇ ਭਾਵੇਂ ਕੁਇੰਟਲ ਕੋਲੇ ਲੱਦ ਲਿਓ। ਉਹ ਕਹਿੰਦਾ ਮੈਂ ਨਹੀਂ ਜਾਣਦਾ ਮੋਤੀ ਏ ਕਿ ਚੰਦਨ ਏ ਕਿ ਕੋਲਾ, ਮੈਨੂੰ ਤੇ ਇੰਨਾ ਪਤਾ ਭਾਰ ਚੁੱਕਣਾ। ਕਿ ਮੈਂ ਜਤ ਜਾਣੀ ਕਿ ਪੰਡਿਤ ਤੂੰ ਹੈ, ਪਰ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਜਿੰਨਾ ਤੂੰ ਵਿਦਵਤਾ ਦਾ ਭਾਰ ਚੁੱਕੀ ਬੈਠਾ ਨਾ, ਬਸ ਇਉਂ ਸਮਝ ਵੀ ਖੋਤੇ ਦੀ ਪਿੱਠ ਦੇ ਉੱਤੇ ਚੰਦਨ ਕਿਸੇ ਨੇ ਲੱਦਿਆ ਹੋਇਆ। ਦੇਖੋ ਪ੍ਰਮਾਣ ਕੈਸੇ ਦਿੱਤੇ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਿਸ ਭਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸਪਾਰਾ। ਇੱਕ ਮੈਂ ਸ਼ਬਦ ਉਹਨਾਂ ਦਾ ਹੋਰ ਆਪ ਨਾਲ ਸਾਂਝਾ ਕਰਨਾ, ਮੈਂ ਸਾਖੀ ਵੀ ਜ਼ਰੂਰ ਸੁਣਾਵਾਂਗਾ, ਮੇਰੀ ਬੇਨਤੀ ਹੈ। ਪਰ ਮੇਰਾ ਮਤਲਬ ਹੁੰਦਾ ਵੀ ਆਪਾਂ ਮਿਹਨਤ ਕਰਕੇ ਸੰਗਤ ਦੀ ਸੇਵਾ ਕਰੀਏ। ਅੱਜ ਨਹੀਂ ਚਲੋ ਸੁਣਦਾ ਕੋਈ, ਕੱਲ੍ਹ ਨਹੀਂ ਸੁਣਦਾ, ਹਉਮੇ 'ਚ ਨਹੀਂ, ਕਦੀ ਕੋਈ ਕੱਢੇਗਾ, ਕਦੀ ਕੋਈ ਵੇਖੇਗਾ, ਫਿਰ ਇਹ ਤਾਂ ਕਿਤੋਂ ਨਾ ਕਿਤੇ ਆਵਾਜ਼ ਆਉਣੀ ਚਾਹੀਦੀ ਹੈ ਨਾ, ਸ਼ਬਦ ਨੂੰ ਸ਼ਬਦ ਨਾਲ ਹੀ ਖੋਲੀਏ। ਦੇਖੋ ਭਗਤ ਜੀ ਦਾ ਇੱਕ ਸ਼ਬਦ ਹੈ, ਤੂੰ ਬਾਹਮਣ ਮੈਂ ਕਾਸੀਕ ਜੁਲਹਾ, ਇੱਥੇ ਜੁਲਾਹਾ ਨਹੀਂ ਜੁਲਹਾ, ਤੂੰ ਇਹ ਬ੍ਰਾਹਮਣ ਤੇਰੀ ਕੁੱਲ ਉੱਚੀ ਹੈ, ਮੈਂ ਕਾਂਸ਼ੀ ਦਾ ਜੁਲਾਹ ਹਾਂ, ਮੈਂ ਕਾਂਸ਼ੀ 'ਚ ਇਹ ਬਨਾਰਸ ਰਹਿਣ ਵਾਲਾ ਜੁਲਾਹ ਹਾਂ। ਉਹਨੂੰ ਚੈਲੰਜ ਕਰ ਰਿਹਾ ਤੇ ਚੈਲੰਜ ਕਰਕੇ ਕਹਿ ਰਿਹਾ, ਸੱਚੀ ਮੁੱਚੀ ਕਹਿੰਦੇ ਆ ਕਿ ਬੁੱਝੋ ਮੋਰ ਗਿਆਨਾ, ਵਾਹ ਵਾਹ। ਕਹਿੰਦੇ ਨੇ ਮੈਂ ਪੜ੍ਹਿਆ ਵੀ ਨਹੀਂ, ਆ ਮੇਰੇ ਨਾਲ ਤੂੰ ਗਿਆਨ ਦੀ ਗੱਲ ਕਰ, ਮੇਰੇ ਨਾਲ ਤੂੰ ਮੇਰੇ ਗਿਆਨ ਦਾ ਅੰਦਾਜ਼ਾ ਲਾ, ਤੂੰ ਬੁੱਝੋ ਮੋਰ ਗਿਆਨਾ ਦਾ ਅਰਥ ਇਹ ਤੂੰ ਮੇਰਾ ਗਿਆਨ ਬੁੱਝ ਸਕਣਾ, ਅੰਦਾਜ਼ਾ ਲਾ ਮੇਰੇ ਗਿਆਨ ਦਾ। ਹੁਣ ਬਾਹਮਣ ਕਹੇਗਾ ਤੈਨੂੰ ਤਾਂ ਵਰਨਮੰਡ ਕਹਿੰਦੇ ਨਹੀਂ ਵੀ ਤੂੰ ਪੜ੍ਹ ਸਕੇ। ਕਹਿਣ ਲੱਗੇ ਮੈਂ ਤੈਨੂੰ ਤਾਂ ਕਹਿ ਰਿਹਾ, ਤੂੰ ਇੰਨੇ ਗ੍ਰੰਥ ਪੜ੍ਹ ਕੇ ਵੀ ਰਾਜਿਆਂ ਦੀ ਉਸਤਤ ਕਰਕੇ ਝੋਲੀ ਅੱਡ ਕੇ ਖੈਰ ਮੰਗਣਾ, ਮੈਂ ਖੱਡੀ ਤੇ ਕੱਪੜੇ ਬੁਣ ਕੇ ਵੀ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦਾ, ਤੇਰਾ ਗਿਆਨ ਕਿੱਥੇ ਹੈ? ਤੂੰ ਬਾਹਮਣ ਮੈਂ ਕਾਸੀਕ ਜੁਲਹਾ, ਬੁੱਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ, ਹਰਸ਼ਿਓ ਮੋਰ ਧਿਆਨਾ, ਤੂੰ ਰਾਜਿਆਂ ਅੱਗੇ ਖੈਰ ਮੰਗਣਾ ਪਿਆ, ਮੇਰਾ ਧਿਆਨ ਜਿਹੜਾ ਪਰਮਾਤਮਾ ਨਾਲ। ਮੈਂ ਆਪ ਨੂੰ ਬੇਨਤੀ ਕਰਾਂਗਾ ਜੀ, ਪਹਿਲੀ ਗੱਲ ਉਹਨਾਂ ਕਿ ਇਹ ਪੰਡਿਤ, ਮੈਂ ਇਹ ਕਿਸੇ ਵੈਗਰੂ ਕਿਸੇ ਕਮਿਊਨਿਟੀ ਟਾਰਗੇਟ ਨਹੀਂ ਬਣਾਉਣਾ, ਪੰਡਿਤ ਉਹ ਜਿਹਦੇ ਕੋਲ ਗਿਆਨ ਹੈ, ਵਿਦਵਾਨ ਹੈ, ਪਰ ਅੰਦਰ ਦੀ ਸਮਝ ਕੋਈ ਨਹੀਂ। ਇਹਨੂੰ ਇਹ ਇੱਕ ਵਿਦਵਾਨ ਨੇ ਕਿਹਾ ਸੀ ਕਿ ਭਾਈ ਭਾਈ ਸਾਹਿਬ ਵੀਰ ਸਿੰਘ ਵੀ ਲਿਖਦੇ ਆ ਕਿ ਸਿਰ ਕੁਛ ਕੋਲ ਬਨਾਹਿਤ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ ਭਰਿਆ ਦੇਖ ਅਫਰਿਆ, ਸਾਮੇ ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਟੁਰਿਆ। ਕਿਉਂਕਿ ਮੈਂ ਆਪ ਨੂੰ ਕਿਹਾ ਵਿਦਵਤਾ ਦਾ ਹੰਕਾਰ ਸੰਗਤ ਵਿੱਚ ਵੀ ਨਹੀਂ ਬਹਿਣ ਦਿੰਦਾ ਛੇਤੀ ਕੀਤੇ, ਕਿਉਂਕਿ ਅੰਦਰੋਂ ਜਿਹੜਾ ਇੱਕ ਮਾਇਕ ਦਾ ਆਹ ਬੜਾ ਝਸ ਭੈੜਾ, ਜੇ ਤੁਸੀਂ ਬੜੇ ਖੁਸ਼ ਹੁੰਦੇ ਹੋ ਕਿ ਬਾਕੀ ਮਾਇਕ ਤੇ ਇਹ ਲੱਗ ਜਾਏ ਤੇ ਅਮਲੀਆਂ ਨਾਲੋਂ ਭੈੜਾ, ਬੁਲਾਰਿਆਂ ਵਿੱਚ ਕਥਾ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਜਿਹੜਾ ਮਾਇਕ ਤੇ ਰੋਜ਼ ਬੋਲਦਾ ਉਹਦੇ ਉਹਨੂੰ ਅੰਦਰ ਉਬਾਲੇ ਉੱਠਦੇ ਨੇ, ਮੇਰੇ ਹੱਥ 'ਚ ਕਦੋਂ ਆਵੇ। ਮੈਂ ਤੁਹਾਨੂੰ ਸੱਚੀ ਕਹਿਣਾ ਵਾ, ਬੁਲਾਰੇ ਦਾ ਸਤਸੰਗੀ ਬੰਨਾ ਰੱਬ ਮਿਹਰ ਕਰੇ ਤਾਂ, ਨਹੀਂ ਤੇ ਮੁਸ਼ਕਲ। ਹੁਣ ਉੱਥੇ ਫਿਰ ਮੈਂ ਅਰਜ਼ ਕਰਾਂਗਾ ਵੀ ਇੱਥੇ ਭਗਤ ਜੀ ਉਹਨਾਂ ਲਈ ਸ਼ਬਦ ਵਰਤ ਰਿਹਾ ਜਿਨ੍ਹਾਂ ਨੂੰ ਵਿਦਿਆ ਦਾ ਸਿਰਫ ਹੰਕਾਰ ਵੀ ਮੈਂ ਬਹੁਤ ਕੁਝ ਜਾਣਦਾ, ਪਰ ਦੂਜੇ ਪਾਸੇ ਇੱਕ ਹੋਰ ਪੱਖ ਵੀ ਹੈ, ਉਹ ਵੀ ਪੰਡਿਤ ਹੈ, ਜਿਹਨੂੰ ਗੁਰਦੇਵ ਬਾਣੀ 'ਚ ਕਹਿੰਦੇ ਆ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ। ਇਹਨੂੰ ਭਾਈ ਸਾਹਿਬ ਨੇ ਕਿਹਾ ਜਾਣਾ ਪੰਡਿਤ ਹੋਇਆ, ਇੱਕ ਦਿਨ ਇੱਕ ਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਕਹਿੰਦੇ ਜਦੋਂ ਮੈਂ ਲੋਕੀ ਸਨਮਾਨ ਦੇਣ ਮੈਂ ਉੱਥੇ ਗਿਆ, ਉੱਥੇ ਵੀ ਲੋਕਾਂ ਕਿਹਾ ਵੀ ਮਹਾਰਾਜ ਇਹ ਫਲਾਣਾ ਵਿਦਵਾਨ ਪੰਡਿਤ ਆ ਗਿਆ, ਇਹ ਮਹਾਨ ਵਿਦਵਾਨ ਆਇਆ। ਕਹਿੰਦੇ ਗੁਰੂ ਜੀ ਨੇ ਦੇਖ ਕੇ ਕਿਹਾ, ਕਚਕੋਲ ਸਮਝਣੇ ਨਾ ਜਿਹ ਚਿੱਪੀ 'ਚ ਖੈਰ ਪਾਉਂਦੇ ਆ, ਕਹਿੰਦੇ ਮੈਂ ਸਾਰਾ ਉਧਾਰਾ ਗਿਆਨ ਵਿੱਚ ਪਾਇਆ, ਤੇ ਉਹ ਗਿਆਨ ਦੀ ਬੋਲਣ ਲੱਗ ਪਈ ਤੇ ਮੈਂ ਹੰਕਾਰ ਚ ਹੋ ਗਿਆ। ਭਾਈ ਸਾਹਿਬ ਸਮਝਾ ਰਹੇ ਨੇ ਕਿ ਮੈਂ ਵਿਦਵਾਨ ਬਣ ਗਿਆ। ਜਦੋਂ ਗੁਰੂ ਕੋਲ ਲੈ ਗਏ, ਗੁਰੂ ਨੂੰ ਮੱਥਾ ਟੇਕਿਆ, ਉਹਨਾਂ ਕਿਹਾ ਤੇਰੇ ਸਿਰ ਚ ਜੂੜ ਦੀ ਬਦਬੋ ਹੁੰਦੀ, ਤੇਰਾ ਆਪਣਾ ਕੀ ਹੈ, ਤੇਰਾ ਅਨੁਭਵ ਕੀ। ਇਸ ਗੱਲ ਨੂੰ ਭਗਤ ਜੀ ਕਹਿ ਰਹੇ ਨੇ ਕਿ ਜਿਹੜੇ ਪੰਡਿਤ ਨੇ, ਵਿਦਵਾਨ ਨੇ, ਕੇਵਲ ਆਤਮ ਰਸੀਏ ਨੇ, ਕੀ ਉਹਨਾਂ ਦੀ ਸੰਗਤ ਤੈਨੂੰ ਕੀ ਦੇਗੀ। ਮੈਂ ਫਿਰ ਅਰਜ ਕਰਾਂਗਾ, ਜਾਣਾ ਪੰਡਿਤ ਹੋਇਆ ਧਰਤੀ ਪੈਰ ਨਾ ਟਿੱਕੇ, ਮੇਰਾ ਉੱਚਾ ਹੋ ਤੁਰਿਆ। ਇੱਕ ਦਿਨ ਇੱਕ ਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ। ਆਹ ਹੈ ਪੰਡਿਤ, ਜਿਹੜੀ ਇਲਮ ਦੀ, ਇਹਦਾ ਇਸ ਕਵਿਤਾ ਦਾ ਨਾਮ ਹੀ ਇਮਲ, ਇਲਮ ਤੇ ਅਮਲ। ਇਹ ਧੋ ਦਿੱਤਾ, ਰਗੜ ਦਿੱਤਾ ਜੀ, ਕਿਹਦੇ ਨਾਲ? ਸ਼ਬਦ ਨਾਲ, ਸੇਵਾ ਨਾਲ, ਬੰਦਗੀ ਨਾਲ, ਨਾਮ ਨਾਲ। ਨਾਮ ਨੇ ਰਗੜ ਰਗੜ ਕੇ ਜਿੰਨੀ ਮੈਲ ਅੱਖਰਾਂ ਦੀ ਪਈ ਸੀ ਨਾ, ਉਹ ਸਾਰੀ ਬਾਹਰ ਕੱਢ ਦਿੱਤੀ। ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ। ਵੇਖੋ ਇਹ ਕਚਕੌਲ ਲਿਸ਼ਕਿਆ, ਕਵਲ ਵਾਂਗ ਹੁਣ ਖਿੜਿਆ। ਅੱਗੇ ਗਿਆਨ ਸੀ ਪਰ ਬੁੱਝਾ ਜਿਹਾ ਸੀ। ਹੁਣ ਪਿਆਰਿਓ ਬੇਨਤੀ ਰੱਖਿਓ, ਬੇਨਤੀ ਇੱਕ ਉਹ ਵੀ ਪੰਡਿਤ ਨੇ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਨੇ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ, ਆਤਮ ਮੈਂ ਸੋਧੈ ਰਾਮ ਨਾਮ, ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦਾ ਵਿਸਾਵੈ। ਉਹ ਪੰਡਿਤ, ਇੱਥੇ ਭਗਤ ਜੀ ਨੇ ਉਸ ਪੰਡਿਤ ਦਾ ਜ਼ਿਕਰ ਕੀਤਾ ਜੀ ਕਿ ਜਿਹੜਾ ਸਿਰਫ ਅੱਖਰੀ ਵਿਦਿਆ ਵਾਲਾ ਹੈ। ਕਹਿੰਦੇ ਇਹ ਤੇਰੇ ਕਿਸ ਕੰਮ ਆਏਗਾ। ਹੁਣ ਦੂਸਰਾ ਸ਼ਬਦ ਮੈਂ ਦੂਸਰੀ ਤੁਕ ਤੋਂ ਅਰਥ ਕਰ ਰਿਹਾ। ਰਾਜੇ, ਰਾਜਾ ਕਿੰਨਾ ਕੁ ਸੁੱਖ ਦੇ ਦੂਗਾ? ਠੀਕ ਹੈ, ਦ੍ਰਿਸ਼ਟ ਮਾਨ ਦੇ ਵਿੱਚ ਉਹਦੀ ਬਹੁਤ ਚੱਲਦੀ ਹੈ, ਉਹ ਸੰਸਾਰ ਵਿੱਚ ਸਾਡੇ ਬੜੇ ਕੰਮ ਕਰ ਸਕਦਾ। ਪਰ ਭਗਤ ਜੀ ਨੇ ਆਪਣੀ ਬਾਣੀ ਚ ਕਹਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਹਨੂੰ ਆਪ ਰੋਜ਼ ਨਿਤਨ ਚ ਪੜ੍ਹਦੇ ਹੋ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਨੇ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਜਿਹੜੇ ਆਪ ਜਮਾਂ ਦੇ ਘਰ ਨੂੰ ਜਾ ਰਹੇ ਆ ਪਿਆਰਿਓ, ਉਹਨਾਂ ਰਾਜਿਆਂ ਨੇ ਅੱਗੇ ਕਿਸ ਕੰਮ ਆਉਣਾ ਹੈ? ਇੱਥੇ ਭਗਤ ਜੀ ਨੇ ਉਹਨਾਂ ਰਾਜਿਆਂ ਨੂੰ ਕਿਹਾ। ਤੀਸਰੀ ਬੇਨਤੀ ਮੈਂ ਕਰਾਂਗਾ ਭੂਪਤੀ, ਕਿ ਮੰਨ ਲਓ ਬਹੁਤ ਵੱਡੀ ਜ਼ਮੀਨਾਂ ਦਾ ਮਾਲਕ ਹੈ, ਤੇ ਭਗਤ ਜੀ ਕਹਿੰਦੇ ਏਡੀ ਵੱਡੀ ਜ਼ਮੀਨ, ਇੰਨੀ ਜ਼ਿਆਦਾ ਲੱਖਾਂ ਕਰੋੜਾਂ ਸ਼ਬਦ ਵਰਤਾਂ, ਏਕੜੂ ਦੀ ਜ਼ਮੀਨ ਹੋਵੇ, ਏਡਾ ਵੱਡਾ ਭੂਮੀ ਦਾ ਮਾਲਕ ਹੋਵੇ, ਉਹਨੂੰ ਤੂੰ ਪਿਆਰ ਕਰੇਗਾ, ਉਹਨੇ ਤੇਰਾ ਕਿੰਨਾ ਕੁ ਸਾਥ ਦੇ ਦੇਣਾ। ਹੁਣ ਦੂਜਾ ਪਾਸ ਲਈਏ ਜੀ, ਜਿਹੜਾ ਪਰਮਾਤਮਾ ਨੂੰ ਮੁਹੱਬਤ ਕਰਦਾ ਹੈ, ਹੋ ਸਕਦਾ ਉਹਦੇ ਕੋਲ ਵਿਦਵਾਨ ਵਾਲੇ ਲਫ਼ਜ਼ ਨਾ ਹੋਣ। ਪਰਮੇਸ਼ਵਰ ਨੂੰ ਪਿਆਰ ਕਰਨ ਵਾਲਾ ਹੋ ਸਕਦਾ ਉਹਦੇ ਕੋਲ ਦੋ ਵਕਤ ਦੀ ਰੋਟੀ ਮੁਸ਼ਕਲ ਨਾਲ ਚੱਲਦੀ ਹੋਵੇ। ਪਰਮਾਤਮਾ ਨੂੰ ਪਿਆਰ ਕਰਨ ਵਾਲਾ ਹੋ ਸਕਦਾ ਉਹਨੂੰ ਕੋਈ ਤਾਕਤ ਵਾਲੇ ਨੇ ਕਦੀ ਚੇਤੇ ਵੀ ਨਾ ਕੀਤਾ ਹੋਵੇ। ਪਰ ਮੈਂ ਦੋ ਉਦਾਹਰਨਾਂ ਆਪ ਜੀ ਨੂੰ ਦੇਣੀਆਂ ਨੇ। ਇੱਕ ਪਾਸੇ ਬਾਦਸ਼ਾਹ ਹੈ, ਇੱਕ ਪਾਸੇ ਅਮੀਰ ਹੈ, ਦੂਜੇ ਪਾਸੇ ਸਿਰਫ ਹੋਵੇ ਜਿਹੜਾ ਰੱਬ ਨੂੰ ਪ੍ਰੀਤ ਕਰਦਾ ਹੈ। ਇੱਕ ਤਾਂ ਪੁਰਾਣਕ ਘਟਨਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ, ਤੇ ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਉਹਦਾ ਜ਼ਿਕਰ ਖਾਸ ਕਰਕੇ ਦਸਵੀਂ ਵਾਰ ਵਿੱਚ ਕੀਤਾ। ਉਹ ਅਸੀਂ ਸਾਰੇ ਸੁਣਾਨੇ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਮੈਂ ਕੱਲ ਵੀ ਇੱਕ ਆਪ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਕਿਸੇ ਵਿਦਵਾਨ ਦੀ ਕਿਤਾਬ ਪੜ੍ਹ ਕੇ, ਤੇ ਖਿਮਾ ਕਰਿਓ ਕਥਾ ਸੁਣ ਕੇ ਪੜ੍ਹਿਓ ਜ਼ਰੂਰ, ਪਰ ਉਹਦੀ ਕਿਤਾਬ ਦੀ ਐਨਕ ਲਾ ਕੇ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਨਾ, ਕਿਉਂਕਿ ਉਹ ਖਿਆਲ ਸਾਡੇ ਅੰਦਰ ਬੈਠੇ ਹੁੰਦੇ ਆ। ਫਿਰ ਅਸੀਂ ਹਰ ਸ਼ਬਦ ਪੜ੍ਹਦੇ ਹਾਂ, ਸਾਨੂੰ ਚੇਤੇ ਆਈ ਜਾਂਦਾ ਵੀ ਉਹ ਤਾਂ ਆਹ ਬੋਲਦਾ ਸੀ। ਹੁਣ ਇੱਥੇ ਮੈਂ ਸ਼ਬਦ ਵਰਤ ਰਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਹੈ ਨਾ। ਹੋ ਸਕਦਾ ਕਈਆਂ ਦੇ ਮਨ ਚ ਇੱਕੋਦਮ ਤੋਕ ਆ ਜਾਣੀ, ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੈਂ ਰੰਗ ਕੀਆ। ਕਿਸੇ ਦਿਨ ਸਮਾਂ ਮਿਲਿਆ ਆਪਾਂ ਉਹਦਾ ਅਰਥ ਕਰਾਂਗੇ ਜੀ, ਜੋ ਸਤਿਗੁਰਾਂ ਨੇ ਕਿਹਾ ਉੱਥੇ। ਉਹ ਬੜਾ ਡੂੰਘਾ ਸ਼ਲੋਕ, ਉਹ ਮਜ਼ਾਕ ਕਰਨ ਵਾਲਾ ਨਹੀਂ, ਪਾਰ ਜਾਤ ਗੋਪੀ ਲਿਆ। ਬਸ ਇਹ ਗੱਲ ਚੇਤੇ ਰੱਖਿਓ, ਉੱਥੇ ਵੇਦ ਹੈ, ਯੁਗ ਹੈ, ਤੇ ਯੁਗ ਦਾ ਅਵਤਾਰ ਹੈ। ਸਾਮ ਕਹਿ ਸਿਤਾਂਬਰ ਸਵਾਮੀ, ਸੱਚ ਮੈਂ ਆਛ ਹੈ ਸਾਚ ਰਹਿ, ਸੱਸਾ ਸਿਤਾਂਬਰ, ਹੈਨਾ, ਤੇ ਸੱਸਾ ਸਾਮ, ਸਿਆਮ ਵੇਦ ਹੈ, ਸ਼ਾਮ ਨਹੀਂ, ਸਿਆਮ ਵੇਦ ਹੈ। ਸਿਤਾਂਬਰ ਦਾ ਅਰਥ ਹੈ ਜਿਹਦੇ ਕੱਪੜੇ ਚਿੱਟੇ ਨੇ, ਬ੍ਰਹਮਾ ਜੀ। ਉਸ ਤੋਂ ਬਾਅਦ ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਰਾ ਰਿਗ ਮੈਂ ਵਿੱਚੋਂ ਤੁਕਾਂ ਲੈ ਰਿਹਾ ਜੀ, ਰਾਰਾ ਰਿਗ ਤੇ ਰਾਰਾ ਰਾਮ। ਤੇ ਕਮਾਲ ਦੀ ਗੱਲ, ਰਿਗ ਵੇਦ ਤਾਂ ਸਭ ਤੋਂ ਪਹਿਲਾਂ ਵੇਦ ਹੈ, ਪਰ ਗੁਰਦੇਵ ਨੇ ਸਿਆਮ ਪਹਿਲਾਂ ਲਿਖ ਦਿੱਤਾ। ਮੈਂ ਤਾਂ ਕਿਹਾ ਵੀ ਇਹ ਕਿਸੇ ਦਿਨ ਟਿਕ ਕੇ, ਇਹ ਨਹੀਂ ਕਿ ਮੈਂ ਜੋ ਅਰਥ ਕਰਾਂਗਾ ਉਹੀ ਆਖਰੀ ਨੇ, ਜਿੰਨੀ ਕੁ ਦਾਤੇ ਸੋਝੀ ਦਿੱਤੀ, ਕਿਉਂਕਿ ਸਾਡੇ ਜ਼ਿਆਦਾਤਰ ਲੋਕ ਇਸ ਤੁਕ ਨੂੰ ਅਸ਼ਲੀਲਤਾ ਨਾਲ, ਮੈਂ ਲਫ਼ਜ਼ ਕਹਿਣੇ ਨਹੀਂ ਸੀ ਚਾਹੀਦੇ, ਜੋੜ ਕੇ ਅਰਥ ਵੇਖਦੇ। ਰਾਰਾ ਰਿਗ ਰਾਰਾ ਰਾਮ, ਇੱਕ ਬਚਨ ਉਸ ਤੋਂ ਅੱਗੇ ਆਉਂਦਾ, ਜੁਜ ਮੈਂ ਜੋਲ ਛਲੀ ਚੰਦਰਾਵਲ, ਜੁਜ ਮੈਂ ਜੋਲ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜੱਜਾ ਜਾਦਮ ਜੱਜਾ ਜੁਜ ਜੁਜ ਜਾਜਮ ਜਾਦਮ। ਕੱਲ ਮੈਂ ਵੇਦ ਅਥਰਬਣ ਹੁਆ, ਐੜਾ ਅਥਰਬਣ ਨਾਉ ਖੁਦਾਈ ਅੱਲਾਹ ਪਿਆ। ਪਿਆਰਿਓ, ਐੜਾ ਅੱਲਾਹ, ਐੜਾ ਅਥਰਬਣ, ਮੈਂ ਆਪ ਨੂੰ ਬੇਨਤੀ ਕਰਾਂਗਾ, ਇਹਦੇ ਬਹੁਤ ਡੂੰਘੇ ਅਰਥ ਨੇ। ਇਹ ਸਾਰੀ ਗੱਲ ਕੇ ਨਿਚੋੜ ਗੁਰਦੇਵ ਇਹਦੇ ਚ ਕੱਢਦਿਆ, ਭਾਉ ਭਗਤ ਕਰਨੀ ਸਦਾਏ ਤਉ ਨਾਨਕ ਮੋਖ ਅੰਤਰ ਪਾਏ। ਜਿਹੜਾ ਪ੍ਰੇਮਾ ਭਗਤੀ ਕਰਕੇ ਨਿਮਰਤਾ ਜਾਏਗਾ ਨਾ, ਮੁਕਤੀ ਉਸੇ ਨੂੰ ਮਿਲਣੀ ਹੈ। ਪਰ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰਮੁਖੋ ਧਿਆਨ ਦਿਆ ਜੀ ਸ਼ਬਦ ਵੱਲ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਹਸਤਨਾਪੁਰ ਜਾਂਦੇ ਆ, ਦੁਰਯੋਧਨ ਵੀ ਉੱਥੇ ਹੈ ਤੇ ਦਾਸੀ ਦਾ ਪੁੱਤਰ ਬਿਦਰ ਵੀ ਉੱਥੇ ਹੈ। ਮੈਂ ਤਾਂ ਇਹ ਸਾਖੀ ਲੈ ਲਈ ਜੀ। ਉੱਥੇ ਕ੍ਰਿਸ਼ਨ ਜੀ ਦੁਰਯੋਧਨ ਦੇ ਘਰ ਨਹੀਂ ਜਾਂਦੇ, ਉਹ ਬਿਦਰ ਦੇ ਘਰ ਜਾਂਦੇ ਆ। ਸਵੇਰੇ ਦੁਰਯੋਧਨ ਨੂੰ ਪਤਾ ਲੱਗਦਾ, ਉਹ ਇਸ ਗੱਲ ਦਾ ਗਿਲਾ ਕਰਦਾ, ਕਿਉਂਕਿ ਉਸ ਸ਼ਬਦ ਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਨੇ ਕੀਤੀ, ਸ਼ਬਦ ਭਗਤ ਕਬੀਰ ਜੀ ਦਾ ਵੀ। ਉਹ ਵੀ ਜੀ, ਮੈਂ ਤਾਂ ਕਿਹਾ ਵੀ ਕਬੀਰ ਤਾਂਸ਼ੋ ਪ੍ਰੀਤ ਕਰ ਜਾ ਕੋ ਠਾਕੁਰ ਰਾਮ, ਉਸ ਗੁਰਮੁਖ ਨੂੰ ਪਿਆਰ ਕਰ ਜਿਹਦਾ ਰੱਬ ਨਾਲ ਪਿਆਰ ਹੈ। ਇਹ ਪੰਡਿਤ, ਇਹ ਰਾਜੇ, ਇਹ ਜ਼ਮੀਨਾਂ ਦੇ ਮਾਲਕ, ਇਹ ਕਿਲਿਆਂ ਦੇ ਮਾਲਕ ਤੇਰੇ ਕਿਸੇ ਕੰਮ ਨਹੀਂ ਆਉਣੇ। ਉੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜਾਂਦੇ ਆ, ਦੁਰਯੋਧਨ ਸਵੇਰੇ ਇਸ ਗੱਲ ਦਾ ਗਿਲਾ ਕਰਦਾ। ਉਹ ਕਹਿੰਦਾ ਦੇਖੋ ਜੀ, ਭੀਸ਼ਮ ਪਿਤਾਮਾ ਬਜ਼ੁਰਗ ਨੇ ਸਾਡੇ, ਦਰੋਣਾਚਾਰਿਆ ਗੁਰੂ ਨੇ, ਇਹ ਵੱਡੇ ਵੱਡੇ ਮੁਖੀ ਜਿਹੜੇ ਨੇ, ਸਭਾ ਦੇ ਸ਼ਿੰਗਾਰ ਨੇ, ਤੁਸੀਂ ਆਪਣੇ ਆਪ ਵਿੱਚ ਅਵਤਾਰ ਹੋ ਤੇ ਤੁਸੀਂ ਇਹਨਾਂ ਸਾਰਿਆਂ ਨੂੰ ਛੱਡ ਕੇ ਬਿਦਰ ਦੇ ਘਰ ਚਲੇ ਗਏ ਕਿ ਤੁਹਾਨੂੰ ਅਸੀਂ ਯਾਦ ਨਹੀਂ ਆਏ, ਤੁਹਾਨੂੰ ਸਾਡਾ ਘਰ ਮਹਿਲ ਨਹੀਂ ਚੇਤੇ ਆਇਆ, ਤੁਸੀਂ ਝੌਂਪੜੀ 'ਚ ਰਹੇ, ਸਾਨੂੰ ਚਿੰਤਾ ਲੱਗੀ ਰਹੀ। ਹੁਣ ਇੱਥੇ ਸੁਣਿਓ ਜਿਹੜਾ ਸ਼ਬਦ ਹੈ, ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਕੋਈ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁੱਖਾ, ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੰਗੀ ਜਾਏ ਵਲਾਇਣ ਸਭਨਾ ਜੀ ਅੰਦਰ ਧੁੱਖਾ। ਹੁਣ ਉੱਥੇ ਕਹਿੰਦੇ ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁੱਖਾ, ਤੇਰਾ ਭਾਉ ਨਾ ਦਿਸੀ ਮੇਰਾ ਨਹੀਂ ਆਪ ਦਾ ਦੁੱਖਾ, ਭਾਉ ਜਿਵੇਂ ਹਾ ਬਿਦਰ ਦੇ ਹੋਰੀ ਦੇ ਚਿਤ ਚਾਓ ਨਾ ਚੁੱਖਾ। ਮੈਂ ਫਿਰ ਬੇਨਤੀ ਕਰਦਾ, ਇਹ ਸਾਰੇ ਸ਼ਬਦ ਵੈਸੇ ਪੰਜਾਬੀ ਦੇ ਨੇ, ਅਰਥਾਂ ਦੀ ਲੋੜ ਨਹੀਂ ਪੈਂਦੀ, ਪਰ ਅੱਜ ਪੰਜਾਬੀ ਦੇ ਅਰਥ ਕਰਨ ਲਈ ਵੀ ਸਾਨੂੰ ਬੋਲਣਾ ਪੈਂਦਾ। ਸਿੱਧੇ ਨੇ ਆਇਆ ਸੁਣਿਆ ਬਿਦਰ ਦੇ, ਇਹ ਸੁਣਿਆ ਦੁਰਯੋਧਨ ਨੇ ਕਿ ਬਿਦਰ ਦੇ ਘਰ ਸ਼੍ਰੀ ਕ੍ਰਿਸ਼ਨ ਜੀ ਆਏ ਆ, ਤੇ ਉਹ ਪ੍ਰੇਮ ਨਾਲ ਨਹੀਂ ਬੋਲਿਆ, ਉਹਦੀ ਬੋਲੀ ਵਿੱਚ ਵੀ ਹੰਕਾਰ ਸੀ। ਆਇਆ ਸੁਣਿਆ ਬੁੱਧਰ ਬਿਦਰ ਦੇ ਬੋਲ, ਉੱਥੇ ਵਕਤ ਉਹ ਬੋਲਦਾ ਤੇ ਰੁੱਖਾ ਬੋਲਦਾ ਹੈ, ਬੋਲੇ ਦੁਰਯੋਧਨ ਕੋਈ ਰੁੱਖਾ ਖੁਸ਼ਕੀ ਚ, ਜਿਵੇਂ ਸਾਡੇ ਬੰਦੇ ਨਹੀਂ ਕਰਦੇ ਜੀ। ਮੈਨੂੰ ਬਖਸ਼ ਦੇ ਜੀ, ਕੀਰਤਨ ਕਰਨ ਵਾਲੇ ਨੇ, ਕਥਾ ਕਰਨ ਵਾਲੇ ਨੇ, ਪਾਠੀ ਸਿੰਘ ਨੇ, ਹੱਥ ਜੋੜ ਕੇ ਬੇਨਤੀ ਹੈ, ਜਿਹੜਾ ਬੰਦਾ ਪ੍ਰਦੇਸ਼ ਚ ਆਇਆ ਨਾ, ਸਭ ਕੁਝ ਛੱਡ ਕੇ, ਅਸੀਂ ਕੁਛ ਨਹੀਂ ਜੋਣ ਜੋਗੇ ਨਾ, ਘੱਟੋ ਘੱਟ ਆਪਣੀ ਜ਼ਬਾਨ ਦੀ ਸ਼ਬਦਾਵਲੀ ਉਹਨਾਂ ਲਈ ਸਤਿਕਾਰ ਵਾਲੀ ਬਣਾ ਲਈਏ, ਨਹੀਂ ਮਿਲਦੀ ਬਹੁਤ ਘੱਟ। ਪ੍ਰਧਾਨ ਸਾਹਿਬ ਜ਼ਰੂਰ ਹੈ, ਇੱਥੇ ਭਾਈ ਹੈ, ਇਹ ਬੜਾ ਕੌੜਾ ਸੱਚ। ਦੁਰਯੋਧਨ ਬੋਲਦਾ ਰੁੱਖਾਂ ਬੋਲਦਾ, ਉਹਨੂੰ ਸਮਝ ਕੋਈ ਨਹੀਂ। ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਕੋਈ ਰੁੱਖਾ, ਖੁਸ਼ਕੀ ਚ ਬੋਲਦਾ, ਹੰਕਾਰ ਚ ਬੋਲਦਾ, ਘਰ ਸਾਡੇ ਛੱਡ ਕੇ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ, ਸਾਡਾ ਮਹਿਲ ਛੱਡ ਕੇ ਆ ਬਿਦਰ ਗੋਲੇ ਦਾ ਘਰ, ਦਾਸੀ ਦਾ ਪੁੱਤਰ, ਉੱਥੇ ਤੁਹਾਨੂੰ ਸੁੱਖ ਕੀ ਮਿਲਿਆ? ਭੀਖਮ ਦਰੋਣਾ ਕਰਨ ਤਜ, ਤਿੰਨ ਨਾਲ ਹੈ, ਭੀਸ਼ਮ ਪਿਤਾਮਾ, ਗੁਰੂ ਦਰੋਣਾਚਾਰਿਆ ਤੇ ਕਰਨ, ਤਿੰਨੀ ਮਾਂ ਬਲੀ ਜੀ। ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾਂ, ਜਿਹੜੇ ਏਡੇ ਵੱਡੇ ਬੰਦੇ ਛੱਡ ਕੇ ਤੂੰ ਝੌਂਪੜੀ ਜਾ ਕੇ ਰਹਿ ਗਏ, ਇਹਦਾ ਮਤਲਬ ਉਹਨੇ ਭਗਵਾਨ ਭਗੂ ਨਹੀਂ ਕਿਹਾ ਹੋਣਾ, ਤੂੰ ਹੀ ਕਿਹਾ ਹੋਣਾ, ਹੰਕਾਰੀ ਹੈ ਨਾ, ਬੋਲੇ ਰੁੱਖਾ, ਜੇ ਭਾਈ ਸਾਹਿਬ ਨੇ ਕਿਹਾ ਸਭ ਕੁਝ ਕਹਿ ਦਿੱਤਾ, ਉਹ ਚ ਰੁੱਖੇ ਦਾ ਮਤਲਬ ਉਹਨੇ ਕਿਹਾ ਨੀ, ਜੀ ਜੀ ਤੁਸੀਂ ਆਓ, ਉਹਨੇ ਸਭ ਕੁਝ ਕਿਹਾ ਹੋਣਾ ਜੋ ਬੋਲ ਸਕਦਾ। ਭੀਖਮ ਦਰੋਣਾ ਕਰਨ ਤਾਂ ਸਭਾ ਸਿੰਗਾਰ ਵੱਡੇ ਮਨੁੱਖਾਂ ਝੁੰਗੀ ਜਾਏ ਬੁਲਾਇਨ, ਤੁਸੀਂ ਝੁੱਗੀ ਵੇ ਜਾ ਕੇ ਰਹਿ, ਝੌਂਪੜੀ ਚ ਰਹਿ, ਸਭਨਾ ਦੇ ਜੀ ਅੰਦਰ ਧੁੱਖਾ, ਸਾਨੂੰ ਇਹ ਚਿੰਤਾ ਰਹੀ। ਤੇ ਜੇ ਤੈਨੂੰ ਚਿੰਤਾ ਰਹੀ ਤੂੰ ਰਾਤ ਨੂੰ ਲੈਣ ਕਿਉਂ ਨੀ ਚਲਾ ਗਿਆ? ਇਹ ਗੱਲ ਸੁਣਿਓ, ਮੈਂ ਅੱਜ ਜਦੋਂ ਵਾਰ ਵਾਰ ਇਸ ਪੌੜੀ ਨੂੰ ਪੜ੍ਹ ਰਿਹਾ ਸਾਂ, ਇਹਦਾ ਮਤਲਬ ਬੰਦੇ ਨੂੰ ਪਤਾ ਵੀ ਇਹ ਬਿਦਰ ਦੇ ਘਰ ਆਏ ਆ, ਮੈਂ ਕੱਲੀ ਸਾਖ ਹੀ ਨਹੀਂ ਲੈਣੀ, ਇਹ ਵੀ ਪੈਂਦਾ ਵੀ ਰਾਤ ਝੌਂਪੜੀ ਸੁੱਤੇ ਆ, ਕਿਉਂਕਿ ਉਹਨੂੰ ਹੰਕਾਰ ਹੈ ਕਿ ਮੇਰੀ ਸਭਾ ਵਿੱਚ ਭੀਸ਼ਮ ਪਿਤਾਮਾ ਹੈ, ਮੇਰੀ ਸਭਾ ਵਿੱਚ ਗੁਰੂ ਦਰੋਣਾਚਾਰਿਆ ਹੈ, ਮੇਰੀ ਸਭਾ ਵਿੱਚ ਕਰਨ ਹੈ। ਰਾਤ ਪਤਾ ਹੋਣ ਦੇ ਬਾਵਜੂਦ ਵੀ ਅੰਦਰ ਦਾ ਹੰਕਾਰ ਕਹਿੰਦਾ ਤੈਨੂੰ ਪਰਵਾਹ ਕੀ, ਭਈ ਕਿਸ਼ਨ ਦੀ ਲੋੜ ਹੋਵੇਗੀ ਆਪਣੇ ਆਪ ਸਵੇਰੇ ਆ ਜਾਏਗਾ। ਇਹਦਾ ਮਤਲਬ ਹੰਕਾਰ ਹੀ ਹੈ ਨਾ। ਜੇ ਉਹਨੂੰ ਪਤਾ ਹੋ ਲੈਣ ਸ਼ਰਧਾ ਵਾਲਾ ਹੁੰਦਾ ਜਾ ਕੇ ਬੂਹੇ ਤੇ ਬਹਿੰਦਾ, ਉਹਦੀ ਸ਼ਰਧਾ ਕੋਈ ਨਹੀਂ। ਹੰਕਾਰ ਚ ਝੁੰਗੀ ਜਾਏ ਬੁਲਾਇਨ ਸਭਨਾ ਦੇ ਜੀ ਅੰਦਰ ਧੁੱਖਾ, ਹੱਸ ਬੋਲੇ ਭਗਵਾਨ ਜੀ ਵਾਹਿਗੁਰੂ। ਮੈਂ ਕਹਿੰਦਾ ਭਾਈ ਸਾਹਿਬ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗੁਰੂ ਅਰਜਨ ਦੇਵ ਲਿਖੀਆਂ, ਤੁਹਾਨੂੰ ਕਿਸੇ ਨੇ ਟੋਕਿਆ ਨਹੀਂ? ਹੋ ਸਕਦਾ ਕੋਈ ਸੱਜਣ ਜਿਹੜੇ ਬਹੁਤ ਪੜ੍ਹੇ ਨੇ ਨਾ ਜੀ ਘਰਾਂ ਜੇ ਸੁਣਦੇ ਵੀ ਹੁਣ, ਮੈਨੂੰ ਉਹਨਾਂ ਦੇ ਅੰਦਰ ਦਾ ਪਤਾ ਵੀ ਇਸ ਵਾਰ ਪ੍ਰਤੀ ਵਿਦਵਾਨਾਂ ਦਾ ਕੀ ਖਿਆਲ ਹੈ, ਪਰ ਆਪਾਂ ਸੰਗਤ ਚ ਇਹ ਦੁਬਧਾ ਨਹੀਂ ਪਾਣੀ। ਕਹਿੰਦਾ ਹੱਸ ਬੋਲੇ ਭਗਵਾਨ ਜੀ, ਉਹ ਹੱਸ ਕੇ ਬੋਲੇ, ਕ੍ਰਿਸ਼ਨ ਜੀ ਗੁੱਸੇ ਹੀ ਨਹੀਂ ਬੋਲੇ, ਉਹ ਰੁੱਖਾ ਬੋਲ ਰਿਹਾ। ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨ ਮੁੱਖਾ, ਕਹਿਣ ਲੱਗੇ ਤੇਰੇ ਭਾਉ ਨਾ ਦਿਸੇ, ਤੂੰ ਰੱਬ ਨੂੰ ਪਿਆਰ ਕਰਨਾ, ਤੇਰੇ ਘਰ ਕਿਵੇਂ ਆ ਜਾਂ, ਤੇਰੇ ਅੰਦਰ ਪ੍ਰੇਮ ਨਹੀਂ, ਤੇ ਤੇਰੇ ਬੂਵੇ ਅੱਗੇ ਮੈਂ ਤਾਂ ਆਉਂਦਾ ਜੇ ਮੇਰੀ ਕੋਈ ਮਸਲਾ ਹੁੰਦਾ। ਮਸਲਾ ਦਰਥ ਇਹ ਫਾਰਸੀ ਚ ਕਹਿੰਦੇ, ਮਸਲਾ ਦਰਥ ਹੁੰਦਾ ਸਮੱਸਿਆ, ਮੈਨੂੰ ਕੋਈ ਉਲਝਣ ਹੁੰਦੀ ਮੈਂ ਤੇਰੇ ਕੋਲ ਆਉਂਦਾ, ਮੇਰਾ ਮਸਲਾ ਹੀ ਕੋਈ ਨਹੀਂ, ਤੇ ਫਿਰ ਉੱਥੇ ਕਿਉਂ ਰਹੇ? ਕਹਿਣ ਲੱਗੇ ਸੱਚੀ ਤੈਨੂੰ ਦੱਸਾਂ, ਭਾਵੇਂ ਕਰਨ, ਭਾਵੇਂ ਭੀਸ਼ਮ ਪਿਤਾਮਾ, ਭਾਵੇਂ ਦਰੋਣਾਚਾਰਿਆ, ਅਰ ਇੱਥੋਂ ਤੱਕ ਕਿ ਦੁਰਯੋਧਨ, ਤੂੰ ਵੀ ਤੁਹਾਡੇ ਚਾਰਾਂ ਵਿੱਚ ਉਹੋ ਜਿਹਾ ਪਿਆਰ ਨਹੀਂ ਜਿਹੜਾ ਰੱਬ ਨੂੰ ਪਿਆਰ ਕਰਨ ਵਾਲਾ ਬਿਦਰ ਕੋਲ ਪਿਆਰ ਹੈ। ਮੈਂ ਤਾਂ ਕਿਹਾ ਵੀ ਇਹ ਸ਼ਬਦ ਨੂੰ ਧਿਆਨ ਨਾਲ ਸੁਣੋ, ਤਾਂ ਸੋ ਪ੍ਰੀਤ ਕਰ, ਮਹਾਰਾਜ ਸ਼ਬਦ ਵਰਤ ਰਹੇ। ਸੁਣੋ ਰਾਜਾ ਹੋਏ ਸਨ ਮੁੱਖਾ, ਤੇਰਾ ਭਾਉ ਨਾ ਦਿਸੇ, ਮੈਂ ਕਿਵੇਂ ਆਉਂਦਾ? ਇੱਕ ਸਾਡੇ ਵਿਦਵਾਨ ਕਹਿੰਦੇ ਹੁੰਦੇ ਸਨ, ਕਹਿੰਦੇ ਨੇ ਉਹ ਹੋਰ ਰੋਚਕ ਬਣਾਉਂਦੇ ਸਨ, ਕਹਿੰਦੇ ਨੇ ਦੁਰਯੋਧਨ ਮੈਂ ਗਿਆ ਸਾਂ ਪਰ ਤੇਰੇ ਬੂਹੇ ਬੰਦ ਸਨ, ਮੈਂ ਗਿਆ ਸਾਂ ਤੇਰੇ ਘਰ, ਤੇਰਾ ਘਰ ਹੀ ਦੇਖਿਆ, ਬੂਹੇ ਬੰਦ ਸਨ। ਉਹ ਕਹਿੰਦਾ ਹੱਦੋਗੀ, ਮੇਰੇ ਬੂਹੇ ਅੱਗੇ ਸੰਤਰੀ ਖਲੋਤੇ, ਤੁਸੀਂ ਆਵਾਜ਼ ਤਾਂ ਦਿੰਦੇ। ਕਹਿਣ ਲੱਗੇ ਮੈਂ ਇਸ ਘਰ ਨਹੀਂ ਗਿਆ, ਮੈਂ ਤੇਰੇ ਅੰਦਰ ਵਾਲੇ ਜਾਣਾ ਚਾਹੁੰਦਾ ਸਾਂ, ਤੇਰੇ ਖੌਮੇ ਦੇ ਕਵਾੜ ਨਾਲ ਬੂਹੇ ਬੰਦ ਹੋਏ ਪਏ ਸਨ, ਅੰਦਰ ਤਾਂ ਬੂਹਾ ਖੁੱਲ੍ਹੀ। ਇੱਥੇ ਬੇਨਤੀ ਹੈ, ਮੇਰਾ ਨਾ ਹੀ ਆਪ ਦਾ ਦੁੱਖਾ, ਭਾਉ ਜਿਵੇਖਾ ਬਿਦਰ ਦੇ ਪਿਆਰਿਓ, ਹੋਰੀ ਦੇ ਚਿਤ ਚਾਓ ਨਾ ਚੁੱਖਾ, ਚੁੱਖਾ ਦਰਨ ਥੋੜਾ ਜਿਹਾ ਚੁੱਕ ਚੁੱਕ। ਕਹਿੰਦੇ ਜਿਹੋ ਜਿਹਾ ਪ੍ਰੇਮ ਬਿਦਰ ਦੇ ਅੰਦਰ ਹੈ ਉਹ ਤੁਹਾਡੇ ਅੰਦਰ ਰੰਚਕ ਮਾਤਰ ਵੀ ਨਹੀਂ। ਤੇ ਅਗਲੀ ਗੱਲ ਚੇਤੇ ਰੱਖੀ, ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮਾਤਮਾ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ। ਮੈਂ ਜਦੋਂ ਇਹ ਪੜ੍ਹਨਾ ਤੇ ਫਿਰ ਮੈਨੂੰ ਭਾਈ ਸਾਹਿਬ ਭਾਈ ਲਾਲੋ ਜੀ ਚੇਤੇ ਆ ਜਾਂਦੇ ਆ। ਹੁਣ ਦੋਨਾਂ ਘਟਨਾਵਾਂ ਨੂੰ ਸਾਹਮਣੇ ਰੱਖ ਕੇ ਤੁਰਿਓ, ਦੋਨੇ ਗੁਰੂ ਇਸੇ ਸ਼ਬਦ ਨੂੰ ਭਗਤ ਜੀ ਨੇ ਮਾਰੂ ਲਾਗ ਚ ਕਿਹਾ, ਕਬੀਰ ਜੀ ਨੇ, ਰਾਜਨ ਕੌਣ ਤੁਮਾਰੇ ਆਵੇ, ਇਹਦੇ ਅਰਥ ਥੋੜੇ ਜਿਹਾ ਆਪਾਂ ਕਰ ਲਈ, ਵੈਸੇ ਤੇ ਪੜ੍ਹੀ ਤੁਸੀਂ ਕੀਰਤਨ ਸੁਣਿਆ ਇਹਦਾ ਹਨਾ, ਰਾਜਨ ਹੇ ਰਾਜਨ ਹੇ ਦੁਰਯੋਧਨ ਕੌਣ ਤੁਮਾਰੇ ਆਵੇ, ਤੇਰੇ ਘਰ ਆਉਣ ਦੀ ਮੈਨੂੰ ਕੋਈ ਖਿੱਚ ਨਹੀਂ। ਆਪਾਂ ਕਹਿੰਦੇ ਨਾ ਤੇਰੇ ਘਰ ਕਿਹੜਾ ਹੋਵੇ, ਇਹ ਸ਼ਬਦ ਇਸ ਤਰ੍ਹਾਂ, ਮੇਰੇ ਕੋਲ ਕੋਈ ਖਿੱਚ ਨਹੀਂ ਤੇਰੇ ਘਰ ਆਉਣ ਦੀ, ਜੇ ਤੈਨੂੰ ਕੋਈ ਨਹੀਂ ਤੇ ਮੈਨੂੰ ਵੀ ਕੋਈ ਨਹੀਂ। ਚੇਤੇ ਰੱਖਿਓ ਰੱਬ ਦਾ ਵੀ ਦਵੱਲੀ ਪਿਆਰ ਹੈ। ਮੈਂ ਇੱਕ ਦਿਨ ਸੋਚਿਆ ਵੀ ਸਿੱਖ ਪਹਿਲਾਂ ਵਾਹਿਗੁਰੂ ਕਹਿ ਤਾਂ ਗੁਰੂ ਵਾਰ ਵਾਰ ਵਾਹਿਗੁਰੂ ਕਹਿੰਦਾ, ਚਰਨ ਸ਼ਰਨ ਗੁਰ ਏਕ ਪਿੰਡ ਆਪਾਂ ਚੱਲਾਂਗੇ ਨਾ ਫੈਲਾ, ਉਹ ਕਹਿੰਦਾ ਸ਼ੁਰੂਆਤ ਤੂੰ ਕਰ ਆਵਾਂਗਾ ਮੈਂ, ਚਰਨ ਸ਼ਰਨ ਗੁਰ ਏਕ ਪਿੰਡਾ ਚਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਕੋਈ ਲੇਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਵਾਰੀ ਸਿਮਰਨ ਮਾਤਰ ਹੀ ਕਹਿਦੇ ਧੰਨ ਗੁਰੂ ਨਾਨਕ ਸਾਹਿਬ ਜੀ, ਤੂੰ ਚਿੰਗਾਰੀ ਛੇੜ ਤੇ ਸਹੀ, ਭਾਵੇਂ ਚੁੱਪ ਕਰ ਜੀ, ਤੈਨੂੰ ਗੁਰੂ ਵਾਰ ਵਾਰ ਆਵਾਜ਼ਾਂ ਮਾਰੇਗਾ। ਮੈਂ ਆਪ ਨੂੰ ਬੇਨਤੀ ਕਰਾਂ, ਇਹ ਕਹਿੰਦਾ ਰਾਜਨ ਕੌਣ ਤੁਮਾਰਾ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਕਬੀਰ ਤਾਸਿਓ ਪ੍ਰੀਤ ਕਰ ਜਾਂ ਕੋ ਠਾਕੁਰ ਰਾਮ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਹੋਏ ਭਾਵੈ, ਉਹ ਨਿਮਰਤਾ ਵਿੱਚ ਰਹਿਣ ਵਾਲਾ ਮੈਨੂੰ ਚੰਗਿਆ ਲੱਗਦਾ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ, ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਤੂੰ ਭੁੱਲ ਗਿਆ ਆਪਣੇ ਹਾਥੀਆਂ ਪਿੱਛੇ, क्योंकि तेरी खिच अपने पदार्थों वाल सी, तेरी खिच परमार्थ वाल नहीं सी। तू हाथ वेखो, हाथी वेख के भुल गया रब नू, हस्ती देख भरम ते भूला श्री भगवान ना जानिया। तुमरो दूध बिदर को पानो, अमृत कर मैं मानिया, खीर समान साग मैं पाया, गुण गावत रहन बिहानी। वो तेरे घर रब नहीं सी तेते आउणा, तां मैं तेरे घर नहीं आया। गुण गावत रहन बिहानी, कबीर को ठाकुर आनंद विनोदी, जात ना कहूं की मानी। कहिंदा ठाकुर इहनू पढ़ लो ला लो साध, बड़ा संतोखी। महिमा प्रकाश दे विच प्रकरण चलता है जी, कर धर्म मजूरी काया पोखी, तेरी आता की बड़ी सुजान, बड़ी सुजान, परता को जाने भगवान। मां जी एक होर गल शायद पढ़ी हुई तुसा, गुरु नानक साहब जाते ने अमना बद, मैं साखी लै रहा जी पहला प्रमाण कह के, पर याद रखो गल फिर आप शब्द वाली आना। सतगुरु जी अहमदाबाद जाते, मैं कल भी कहा भाई लालो जी दे घर जाते हैं। महिमा प्रकाश ओ ग्रंथ है जेड़ा सिखां दा सब तो पहला तवारीख ग्रंथ है, जिदे विच दस पातशाहां दा जीवन दिता है, पर है ब्रीफ, संखेप है। इहदा करता सरूप दास भल्ला, धन गुरु अमरदास जी अंश बंश विचों है जी महिमा प्रकाश। उहदे विच उहने जिहड़े शब्द वरते ने, मैं उहना शब्दां दी व्याख्या करनी चाहना। गुरु साहब नूं पहला मिलिया नहीं भाई साहब, भाई ला लो जी कटोड़ा समझिए, चलो रामगढ़ीए कहिंदे, मैं इहनूं जात नाल जोड़ियो, भाई ला लो जी कटोड़ा समझी। ते उत्थे उह लिखदा कि भाई लालो नूं साध लिखदा, भाई लालो नूं लालो साध, बड़ा संतोखी ना। कहिंदे एक तां साधु है, साध जदों शब्द उहने लिख दिता, मेरे मन च उदों आया भी इहदे ते व्याख्या बड़ी वड्डी, नौ दरवाजे साध, साध सदाया, जिन्हें अपनिया नौ दरवाजिया ते इंद्रिया ते काबू पा लिया, दा मतलब भाई साहब भाई लालो जी उन्होंने अपनिया सारिया इंद्रिया उत्ते कंट्रोल किया होया है, बड़ा संतोखी सबर वाला है। ते गुरमुखो सबर वाले दरिया हुंदे आ, लालची बंदे सब कुछ इकट्ठा करके भी गंदे छप्पड़ की तरह हुंदे आ। सबर इहो सवाओ जे तू बंदा दृढ़ करें, बद थीवें दरियाओ टुटना थीवें वाहड़ा, वाहड़ा दर्थ नाले। लालो साध बड़ा संतोखी, कर धर्म मजूरी, उथे कली मजूरी नहीं धर्म मजूरी, एक साधु है दूजा संतोख वाला है, तीजा वह धर्म की किरत कर रहा है, वह लकड़ा का काम कर रहा है। धर्म कर धर्म मजूरी काया पोखी, उन्हें अपनी पेट पूर्ति अपनी धर्म की किरत ना करता, तेरी आता की बड़ी सुजान। उस बीबी का नाम से जी भागो, शायद तुम पढ़िया होना। देखो अज मैं मिली एक, एक गुलशन साहब ने लिखा है, वो भाई लालो जी के घरों जी बीबी सी उहदा नाम उन्होंने भागो दिता है। इन हूँ फिर मेरी बेनती, कथा सुन के कोई ये अर्थ माई भागो ना कर लग पे। भाई लालो की घरों बीबी भागो, बीबी शब्द वरत ला, उन्हां दी इस्त्री भागो, बड़ी सुजानक है, बड़ी सियाणी, अपने भरता नूं भगवान की तरह जानती है। हुण शहर इको है, एक पासे भूपती है, तनाड़ बंदा है, बिल्कुल बराबर उहदे घर वह मलक भागो है, उहदे घर विच उहने अपने बजुर्गां दे नां ते ब्रह्म भोज कीता है। शब्दावली किड्डे कमाल दी वरती, ब्रह्म भोज। ते यह शुरू तो ही जी अज तक जिनी धर्म के लफजां तले ठगी वजदी उस तरह सीधी ठगी नहीं वजदी होंगी, क्योंकि लफज बड़ा सुन ब्रह्म पोच, बंदा उन जी सीधा हो जाता यार जी, खादी ब्रह्म ज्ञान हो जाना है, ब्रह्म का पोच, रब का भोजन। महाराज उहदे घर जाते हैं, मैं तां कहा भी उहनू प्रीत कर रहा जिहड़ा रब नू प्रीत कर रहा। सतगुरु उहदे घर जाते आ, आवाज देंदे आ, भाई लालो घर है, घर ही हां जी, हर विद्वान ने अपने बेटा घर ही हां जी, महाराज आवाज देंदे ने घर ही, घर ही हां जी। अंदर वड़ के कहिंदे ने लालो सत करतार, वह इको दम लक्कड़ छड के उठ के खड़ा हो जाता है। किड्डी निम्रता सच्ची, लो एक स्नेह देंदा मेरे घर आ जा, ਦੂਜੇ ਨੇ ਸੁਨੇਹਾ ਵੀ ਨਹੀਂ ਦਿੱਤਾ, ਬੂਹਾ ਖੜਕਾ ਕੇ ਅੰਦਰ ਵੜ ਗਏ। ਨੀਅਤਾਂ ਰਾਸ ਹੋਣ, ਰੱਬ ਗਿਆਨ ਦਾ ਮੁਥਾਜ ਨਹੀਂ। ਅੰਦਰ ਦੀ ਨੀਅਤ ਸ਼ੁੱਧ ਹੋਵੇ ਤੇ ਰੱਬ ਬੂਹੇ ਖੜਕਾ ਕੇ ਵੀ ਅੰਦਰ ਆ ਜਾਂਦਾ। ਲਾ ਲਓ ਜੀ ਸਤ ਕਰਤਾਰ, ਅੱਗੋਂ ਉੱਤਰ ਦਿੰਦਾ ਮਹਾਰਾਜ ਨੂੰ ਸਤ ਕਰਤਾਰ, ਇਹ ਸਾਡਾ ਸੰਬੋਧ ਕੀ ਬੋਲਾ ਸੀ ਜੀ। ਕਹਿੰਦੇ ਨੇ ਹੱਥ ਛੱਡ ਦਿੱਤਾ, ਕਿੱਲਾ ਘੜ ਰਿਹਾ ਸੀ, ਤੇਸਾ ਰੱਖ ਦਿੱਤਾ, ਇੱਕੋ ਦਮ ਦੌੜ ਕੇ ਮੰਜੀ ਖਲੀ ਸੀ ਜੀ। ਸਾਡੇ ਪਤਾ ਹੋਣਾ ਘਰਾਂ ਚ ਆਪਾਂ ਮੰਜੀਆਂ ਖਲੀਆਂ ਕਰ ਦਿੰਦੇ ਸਨ, ਪੈਂਦ ਨਹੀਂ ਸਾਂ ਖਲੀ ਕਰਦੇ, ਤੁਹਾਨੂੰ ਪਤਾ ਹੋਣਾ। ਹਾਂਜੀ, ਉਹ ਮੰਜੀ ਡਾਹ ਦਿੱਤੀ ਤੇ ਮਹਾਰਾਜ ਨੂੰ ਕਹਿੰਦਾ ਬੈਠ ਜਾਓ। ਕਹਿੰਦਾ ਜੀ ਕੌਣ? ਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਨੇ ਤੇ ਮੈਂ ਮਿਰਾਸੀ ਹਾਂ। ਇਹ ਸ਼ਬਦ ਵੇਖੋ ਨੇ, ਕਹਿ ਮੈਂ ਮਿਰਾਸੀ ਹਾਂ। ਲਾਲੋ ਦੀਆਂ ਅੱਖਾਂ ਚੋਂ ਪਾਣੀ ਨਿਕਲ ਆਇਆ। ਕਹਿੰਦਾ ਸੁਲਤਾਨਪੁਰ ਵਾਲੇ ਨਾਨਕ ਤਪਾ? ਕਹਿੰਦੇ ਜੀ ਹਾਂ, ਮੈਂ ਉਹੀ ਹਾਂ। ਤੇ ਉਹਦੇ ਘਰ ਵਾਲੀ ਬਾਹਰ ਆਈ ਕੁੱਲੀ ਚੋਂ, ਉਹਦੇ ਉਹਨੂੰ ਚੌਂਕੇ ਵੱਲ ਇਸ਼ਾਰਾ ਕੀਤਾ, ਉਹ ਪਾਣੀ ਦਾ ਗਲਾਸ ਭਰ ਕੇ ਲੈ ਆਈ। ਮਹਾਰਾਜ ਨੇ ਉਹਨੇ ਆਪਣਾ ਸਿਰ ਢੱਕਿਆ ਸੀ, ਪਾਣੀ ਦਾ ਗਲਾਸ ਪਕੜਾ ਕੇ ਮਹਾਰਾਜ ਦੇ ਚਰਨਾਂ ਮੱਥਾ ਟੇਕਿਆ। ਉਸ ਵਕਤ ਭਾਈ ਲਾਲੋ ਦੀ ਉਮਰ 28 ਸਾਲ ਦੀ ਸੀ, ਮਹਾਰਾਜ ਦੀ ਉਮਰ ਦੇ ਨੇੜੇ ਤੇੜੇ ਸਮਝੀ। ਮਹਾਰਾਜ ਜੀ ਨੂੰ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ ਨੂੰ। ਸਤਿਗੁਰਾਂ ਨੇ ਸੀਸ ਤੇ ਪਿਆਰ ਦਿੱਤਾ, ਕਹਿਣ ਲੱਗੇ ਕਰਤਾਰ ਚੇਤੇ ਆਵੇ। ਪਿਆਰਿਓ, ਜਿਹਦੇ ਸਿਰ ਤੇ ਬਾਬਾ ਜੀ ਹੱਥ ਰੱਖ ਕੇ ਕਹਿ ਦੇਣ ਕਰਤਾਰ ਚੇਤੇ ਆਵੇ, ਕਰਤਾਰ ਚੇਤੇ ਆਵੇ। ਨਾਲ ਕਹਿੰਦੇ ਆ ਲਾਲੋ ਕੀ ਕਰਨਾ ਹੁੰਦਾ? ਕਹਿੰਦਾ ਜੀ ਕਿੱਲੇ ਘੜਨਾ। ਕਹਿੰਦਾ ਸਾਰੀ ਜ਼ਿੰਦਗੀ ਕਿੱਲੇ ਹੀ ਘੜੇ ਜਾਏਗਾ, ਮਨ ਨਹੀਂ ਘੜਨਾ? ਕਹਿੰਦਾ ਬਾਬਾ ਜੀ ਕਿਰਪਾ ਕਰੋ, ਯਾਦ ਰੱਖਿਓ ਉਸ ਘਰ ਦਾ ਸਾਗ ਖਾਧਾ ਮਹਾਰਾਜ ਨੇ। ਭਾਈ ਮਰਦਾਨੇ ਦੇ ਮਨ ਚ ਆਇਆ ਵੀ ਏਡਾ ਵੱਡਾ ਉੱਥੋਂ ਮੈਸੇਜ ਆ ਰਹੇ ਨੇ, ਸੁਨੇਹ ਆ ਰਹੇ ਨੇ, ਆਓ ਜੀ ਮਾਲ ਪੂੜੇ ਸਭ ਕੁਝ ਬਣਿਆ। ਸਤਿਗੁਰਾਂ ਨੇ ਨਾ ਕਿਹਾ ਫੁਰਨੇ ਨਾ ਬਣਾ, ਤੂੰ ਬੁਰਕੀ ਤੋੜ ਕੇ ਪਾ ਤਾ ਸਹੀ ਮੂੰਹ ਵਿੱਚ। ਬੁਰਕੀ ਤੋੜ ਕੇ ਮੂੰਹ ਚ ਪਾਈ, ਸੱਚ ਵੀ ਅੰਮ੍ਰਿਤ ਮੂੰਹ ਦੇ ਵਿੱਚ ਭਰਿਆ ਗਿਆ। ਮੈਂ ਆਪ ਨੂੰ ਸਿਰਫ ਕਦੀ ਕਹਾਣੀ ਨਹੀਂ, ਗੁਰਬਾਣੀ ਜੋ ਕਹਿ ਰਹੀ ਉਹ ਗੁਰਦੇਵ ਨੇ ਕਰਕੇ ਦਿਖਾਇਆ। ਹੁਣ ਇੱਕ ਪਾਸੇ ਕਬੀਰ ਤਾਂ ਸਿਉ ਪ੍ਰੀਤ ਕਰ, ਜਾਂ ਕੋ ਠਾਕੁਰ ਰਾਮ, ਉਸ ਸਰੀਰ ਨਾਲ ਮੁਹੱਬਤ ਕਰ ਉਸ ਗੁਰਮੁਖ ਨਾਲ ਜਿਹਨੇ ਰੱਬ ਨੂੰ ਆਪਣਾ ਸਵਾਮੀ ਜਾਣੇ। ਉਹ ਚਾਹੇ ਬਿਦਰ ਦੀ ਗੱਲ ਹੈ, ਚਾਹੇ ਭਾਈ ਲਾਲੋ ਜੀ ਦੀ ਗੱਲ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਮਲਕ ਭਾਗੋ ਹੈ, ਉਹਦੇ ਕੋਲ ਪੈਸਾ ਹੈ, ਸਾਰੇ ਅਮੀਰ ਬੰਦੇ ਉਹਦੇ ਕੋਲ, ਵਿਦਵਾਨ ਬੰਦੇ ਉਹਦੇ ਕੋਲ ਪੰਗਤਾਂ ਪਟਾ ਕੇ ਬੈਠੇ ਆ। ਭਾਈ ਲਾਲੋ ਦੀ ਕੁੱਲੀ ਵਿੱਚ ਸਿਰਫ ਇੱਕ ਬਾਬਾ ਜੀ ਬੈਠੇ ਆ। ਜਦੋਂ ਦੇ ਘਰ ਜਾਂਦੇ ਆ ਤੁਹਾਨੂੰ ਸਭ ਨੂੰ ਪਤਾ, ਪਿੰਡੀ ਦਾ ਜ਼ਿਕਰ ਕਰਦਾ ਇਤਿਹਾਸ, ਗੁਰੂ ਦੀ ਗੱਲ ਤੇ ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਸਮਰੱਥ ਹੈ। ਉਹਨੇ ਕਿਹਾ ਤੁਸੀਂ ਸ਼ੋਦਰ ਦੇ ਘਰ ਬੈਠੇ, ਖੱਤਰੀ ਹੋ ਤੁਸੀਂ? ਮਹਾਰਾਜ ਜੀ ਨੇ ਕਿਹਾ ਕਿਹੜਾ ਸ਼ੋਦਰ ਤੇ ਕਿਹੜਾ ਖੱਤਰੀ, ਇੱਥੇ ਤੇ ਕਰਮਾਂ ਦੇ ਨਿਬੇੜੇ ਆ, ਜੇ ਰੱਬ ਨਹੀਂ ਚੇਤੇ ਆਉਂਦਾ ਇਦੋਂ ਵੱਡਾ ਸ਼ੋਦਰ ਹੀ ਕੋਈ ਨਹੀਂ। ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਮ ਹੈ ਬਾਸ਼ਨਾਤ, ਉਹ ਸਭ ਤੋਂ ਵੱਡਾ ਕਮਜ਼ਾਤ ਹੈ ਜਿਹਨੂੰ ਰੱਬ ਚੇਤੇ ਨਹੀਂ ਆਉਂਦਾ। ਕਹਿੰਦਾ ਜੀ ਦੇਖੋ ਇੰਨਾ ਕੁਝ ਤੁਸੀਂ ਛੱਡ ਕੇ, ਬਸ ਘਟਨਾ ਉਹ ਹੀ ਵਾਪਰੀ ਜਿਵੇਂ ਬਿਦਰ ਦੇ ਘਰ ਵਾਪਰੀ, ਇੰਨਾ ਕੁ ਨੂੰ ਛੱਡ ਕੇ ਆ ਖਾਣੇ ਪਕਵਾਨ ਆ ਇੱਜ਼ਤ, ਤੇ ਇੱਕ ਇਹਦੇ ਘਰ ਬਹਿ ਕੇ ਕੋਧਰੇ ਦੀ ਰੋਟੀ ਸਾਹ ਖਾ ਰਹੇ ਹੋ। ਗੁਰਦੇਵ ਨੇ ਉੱਥੇ ਕਿਹਾ ਨਹੀਂ, ਤੇਰੇ ਘਰ ਦੀ ਰੋਟੀ ਚ ਲਹੂ ਹੈ, ਇਹ ਬ੍ਰਹਮ ਭੋਜ ਨਹੀਂ, ਇਹ ਗਰੀਬਾਂ ਦਾ ਖੂਨ ਨਿਚੋੜ ਕੇ ਆਟਾ ਗੁੰਨਿਆ ਗਿਆ। ਉਹਨੇ ਕਿਹਾ ਜੀ ਨਹੀਂ, ਬ੍ਰਹਮ ਭੋਜ ਹਜ਼ੂਰ ਨੇ ਭਾਈ ਲਾਲੋ ਦੇ ਘਰੋਂ ਪਿੰਡੀ ਮੰਗਾਈ। ਇਹਦਾ ਜਦੋਂ ਸਾਡਾ ਇਤਿਹਾਸ ਕਹਿੰਦਾ ਹੈ, ਮੰਨੋ ਚਾਹੇ ਨਾ ਮੰਨੋ, ਸਤਿਗੁਰਾਂ ਨੇ ਲਹੂ ਵੀ ਦਿਖਾ ਦਿੱਤਾ, ਦੁੱਧ ਵੀ ਦਿਖਾ ਦਿੱਤਾ। ਪਰ ਕਈ ਸੱਜਣ ਕਹਿੰਦੇ ਆ ਨਾ ਵੀ ਦੁੱਧ ਦਾ ਅਰਥ ਸੀ ਆਪਣਾ ਚੰਗੀ ਆਪਣੀ ਮਿਹਨਤ, ਤੇ ਪਿਆਰੇ ਉਹ ਆਮ ਕਹਾਵਤ ਤੇ ਕਹਿੰਦੇ ਆ ਮੇਰੀ ਕਮਾਈ ਲਹੂ ਪਸੀਨੇ ਦੀ ਹੈ। ਗੱਲ ਸਮਝ ਗਿਆ ਨਾ, ਉਹ ਚ ਤਾਂ ਲਹੂ ਨਿਕਲਿਆ। ਮੇਰੇ ਮਨ ਸੀ ਕਹਿੰਦਾ ਖੂਨ ਪਸੀਨੇ ਕੀ ਕਮਾਈ ਮਾਰੀ, ਤੇ ਉਹ ਕਹਿ ਹੀ ਸਕਦਾ ਸੀ ਮਲਕ ਭਾਗੋ ਆਪਣੇ ਖੂਨ ਦੀ ਕਮਾਈ ਨਹੀਂ। ਪਿਆਰੇ ਉਹ ਸਤਿਗੁਰਾਂ ਨੇ ਦਿਖਾ ਦਿੱਤਾ, ਖੂਨ ਦੀ ਧਾਰਾ ਨਿਕਲੀ, ਦੂਜੇ ਪਾਸੇ ਦੁੱਧ ਦੀ ਸੀ, ਦੁੱਧ ਅੰਮ੍ਰਿਤ ਹੈ। ਤੇ ਗੁਰਦੇਵ ਨੇ ਉੱਥੇ ਕਿਹਾ ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਤੇਰਾ ਖੂਨ ਹੈ ਗਰੀਬਾਂ ਦਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਰੱਬ ਨੂੰ ਪ੍ਰੀਤ ਕਰਨ ਤੋਂ ਪਹਿਲਾਂ ਉਹਨੂੰ ਪ੍ਰੀਤ ਕਰਨ ਦੀ ਜਾਚ ਸਿੱਖੀਏ ਜਿਹੜਾ ਰੱਬ ਨੂੰ ਪ੍ਰੀਤ ਕਰਦਾ ਪਿਆ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਬਮਾਨ ਲਿਖੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸੰਚਾਲ। ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਪਿਆਰ ਕਰ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਇਹਦੇ ਅਰਥ ਚੌਰ ਸਾਹਿਬ ਹੋਰ ਕਰਦੇ ਹੁੰਦੇ ਸਨ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ। ਇਹ ਸੰਪਰਦਾਇ ਪਾਠ ਵੀ ਹੈ, ਧੂੜ ਤਿਨਾ ਕੀ ਜੇ ਮਿਲੇ, ਜੇ ਤੈਨੂੰ ਉਹਨਾਂ ਦੀ ਧੂੜ ਮਿਲ ਜਾਏ ਤੇ ਜੀ ਕਹੋ, ਉਹਨਾਂ ਦਾ ਸਤਿਕਾਰ ਕਰੀ, ਉਹਨਾਂ ਨੂੰ ਜੀ ਕਹੀ, ਅਦਬ ਕਰੀ। ਤੇ ਉਂਝ ਵੈਸੇ ਪਾਠ ਜ਼ਿਆਦਾ ਹੀ ਕਰਨੇ ਆ ਕਿ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਵੀ ਇਹਦਾ ਕਹੋ ਨਾਨਕ ਕੀ ਅਰਦਾਸ ਅਰਥ ਬਦਲ ਗਿਆ ਨਾ, ਵੀ ਗੁਰੂ ਸਾਹਿਬ ਕਹਿੰਦੇ ਸਾਡੀ ਅਰਦਾਸ ਹੈ। ਮਹਾਰਾਜ ਜੀ ਕਹਿ ਰਹੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਇਸੇ ਕਰਕੇ ਗੁਰੂ ਨੇ ਜਿਹੜੇ ਰੱਬ ਨੂੰ ਪ੍ਰੀਤ ਕਰਨ ਵਾਲੇ, ਇਸ ਕਲੀ ਕਥਾ ਕੀਰਤਨ ਸਮਝਿਓ, ਜਿਹੜਾ ਬਹਿ ਕੇ ਕਦੀ ਸਟੇਜ ਤੇ ਨਹੀਂ ਬੋਲਦਾ, ਉਹਦੇ ਕੋਲ ਬੈਠਿਆਂ ਗੁਰੂ ਚੇਤੇ ਆਉਂਦਾ, ਉਹਨੂੰ ਪਿਆਰ ਕਰੀਏ। ਇਸੇ ਕਰਕੇ ਗੁਰਦੇਵ ਨੇ ਬਾਣੀ ਚ ਕਿਹਾ ਸੀ, ਅਸੀਂ ਪੜ੍ਹਦੇ ਹਾਂ, ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਹਿਕੜੂ ਇੱਕ ਚਾੜੇ ਹੋ ਕਿਸ ਚਤੇਹੀਆ, ਹਿਕੜੂ ਇੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਓ ਉਠੰਦਾ, ਹੋ ਕਦ ਪਾਈ ਗੁਣਤਾਸਾ, ਜਿੰਨੀ ਮੈਡਾ ਲਾਲ ਰਿਜਾਇਆ। ਕਬੀਰ ਪ੍ਰੀਤ ਤਾਂ ਸਿਉ ਕਰ, ਇੱਥੇ ਸ਼ਬਦ ਵਰਤਦੇ ਨੇ ਕਿ ਭਾਈ ਉਹ ਕਬੀਰ ਤਾਂ ਸਿਉ ਪ੍ਰੀਤ ਕਰ, ਜਾਂ ਕੋ ਠਾਕੁਰ ਰਾਮ, ਜਿੰਨੀ ਮੈਡਾ ਲਾਲ ਰਿਜਾਇਆ, ਹੋ ਤਿਸ ਆਗੈ ਮਨ ਡੇਹੀਆ। ਮੈਂ ਆਪਣਾ ਮਨ ਦੇ ਦਿੱਤਾ ਉਹਨਾਂ ਨੂੰ ਜਿਹੜੇ ਰੱਬ ਨੂੰ ਪਿਆਰ ਕਰਦੇ ਆ। ਜੋ ਜਨ ਲਹਿ ਖਸਮ ਕੇ ਖਸਮ ਕੋ ਨਾਉ, ਹਾਂਜੀ ਮਹਾਰਾਜ ਕਹਿੰਦੇ ਤਿੰਨ ਕੈ ਸਦ ਬਲਿਹਾਰ ਹੈ, ਜਿਹੜਾ ਖਸਮ ਦਾ ਨਾਮ ਲੈਂਦਾ ਨਾ। ਭਾਈ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਢਾਉਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਪਰ ਇਹ ਸਲੋਕ ਆਪਾਂ ਪਰਸੋਂ ਫਿਰ ਵੇਖ ਲਾਂਗੇ ਜੀ, ਸਮਾਂ ਹੋ ਗਿਆ ਜੀ। ਅਤੇ ਕਿਉਂਕਿ ਅਗਲਾ ਸਲੋਕ ਜੇ ਰਹਿੰਦਾ ਕਿ ਰਾਮ ਨੂੰ ਪ੍ਰੀਤ ਕਰ ਦੁਬਦਾ ਚਲੀ ਜਾਏਗੀ, ਪਰ ਇਹ ਕਥਾ ਯਾਦ ਰੱਖਿਓ, ਆਪਾਂ ਇਸੇ ਪ੍ਰਕਰਨ ਨੂੰ ਪਰਸੋਂ ਵਾਚਾਂਗੇ। ਆਪ ਦਾ ਧੰਨਵਾਦ। ਸੱਚੀ ਮੇਰੀ ਬੇਨਤੀ ਹੈ ਕਿ ਕੋਈ ਵੀ ਪਰਮਾਤਮਾ ਦਾ ਪਿਆਰਾ ਨਾਮ ਜਪਦਾ ਹੈ ਨਾ, ਬੰਦਗੀ ਕਰਦਾ, ਨਿੰਦਿਆ ਨਾ ਕਰੀਏ। ਮੈਂ ਨਹੀਂ ਵੀ ਜਾਣਦਾ, ਕਿਉਂਕਿ ਬੰਦੇ ਦੀ ਇੱਕ ਮੁਸ਼ਕਲ ਹੈ ਜੀ। ਅੱਗੇ ਗੁਰੂ ਸਾਹਿਬ ਨੇ ਕੱਲ ਉਦਨ ਕਹਿਣਾ, ਆਨ ਦੁਬਦਾ ਜਾਏ ਦੁਭਾਂਤੀ ਈਰਸ਼ਾ। ਕਹਿੰਦੇ ਪਰਮਾਤਮਾ ਨੂੰ ਪ੍ਰੀਤ ਕਰ, ਤੇਰੀ ਈਰਖਾ ਚਲੀ ਜਾਏਗੀ, ਕਿਉਂਕਿ ਈਰਖਾ ਵਿੱਚੋਂ ਨਿੰਦਿਆ ਦਾ ਜਨਮ ਹੁੰਦਾ ਹੈ। ਮੈਂ ਆਪ ਜੀ ਨੂੰ ਇੱਕ ਦਿਨ ਬੇਨਤੀ ਕੀਤੀ ਸੀ ਇੱਥੇ, ਨਿੰਦਿਆ ਕਿੱਥੋਂ ਪੈਦਾ ਹੁੰਦੀ? ਹਰ ਚੀਜ਼ ਦਾ ਕੋਈ, ਅਸੀਂ ਹੁਣ ਜੇ ਦੇਖੋ ਬੰਦੇ ਨੂੰ ਫਿਜ਼ੀਕਲ ਕੋਈ ਬਿਮਾਰੀ ਲੱਗ ਜਾਏ ਤੇ ਪੂਰਾ ਜ਼ੋਰ ਲਾਉਂਦੇ ਆ ਵੀ ਪਹਿਲਾਂ ਇਹ ਪਤਾ ਕਰੋ ਹੈ ਕੀ, ਚਾਹੇ ਮਸ਼ੀਨ 'ਚ ਪਾਉਣ, ਚਾਹੇ ਟੈਸਟ ਕਰਨ। ਜਿਹੜੀ ਈਰਖਾ ਇਹ ਕਿੱਥੋਂ ਨਿਕਲਦੀ? ਈਰਖਾ, ਨਿੰਦਿਆ, ਇਹ ਹੰਕਾਰ ਇਹਨਾਂ ਦੀ ਜੜ ਹੈ। ਜਦੋਂ ਹੰਕਾਰ ਨੂੰ ਸੱਟ ਵੱਜਦੀ ਹੈ ਨਾ, ਯਾਦ ਰੱਖਿਓ ਬੰਦਾ ਬਰਾਬਰੀ ਨਹੀਂ ਕਰ ਸਕਦਾ ਕਿਸੇ ਦੀ, ਕੋਈ ਫੀਲਡ ਵੀ ਹੋਵੇ, ਬਿਜ਼ਨਸ ਦਾ ਹੋਵੇ, ਵਿਦਿਆ ਦਾ ਹੋਵੇ, ਅਧਿਆਤਮਕ ਹੋਵੇ, ਕੋਈ ਹੋਵੇ। ਜਦੋਂ ਮੇਰੇ ਹੰਕਾਰ ਤੋਂ ਕੋਈ ਅੱਗੇ ਵੱਧ ਰਿਹਾ, ਮੇਰੀ ਹੋਂਦ ਕਹਿ ਲਓ, ਮੇਰੀ ਹੋਂਦ ਤੋਂ, ਮੇਰੀ ਮੈਂ ਤੋਂ ਕੋਈ ਵੱਡੀ ਮੈਂ ਆ ਗਈ, ਹੁਣ ਬੰਦਾ ਕਰ ਕੁੱਝ ਨਹੀਂ ਸਕਦਾ, ਨਾ ਪੈਸੇ ਪੱਖੋਂ ਕਰ ਸਕਦਾ, ਨਾ ਗਿਆਨ ਪੱਖੋਂ ਕਰ ਸਕਦਾ, ਨਾ ਤਾਕਤ ਪੱਖੋਂ। ਫਿਰ ਇੱਕ ਉਹਦੇ ਕੋਲ ਅੰਦਰ ਦੀ ਮੈਲ ਹੈ, ਉਹਦੇ ਵਿੱਚੋਂ ਈਰਸ਼ਾ ਉਪਜਦੀ ਹੈ ਮੇਰੇ ਤੋਂ ਅੱਗੇ। ਹੁਣ ਉਸ ਈਰਸ਼ਾ ਵਿੱਚੋਂ ਜਦੋਂ ਈਰਖਾ ਅੰਦਰ ਨਹੀਂ ਸਮਾਉਂਦੀ, ਕਿਉਂਕਿ ਈਰਖਾ, ਕਪਟ ਤੇ ਬੁਰਾ ਚਿਤਵਨਾ ਇਹ ਦਿਸਦੇ ਨਹੀਂ ਹੁੰਦੇ। ਯਾਦ ਰੱਖੋ ਈਰਖਾ ਦਿਸਦੀ ਹੈ, ਈਰਸ਼ਾ, ਈਰਸ਼ਾ ਜਿਹਨੂੰ ਕਹਿੰਦੇ ਆ, ਈਰਖਾ, ਕਪਟ ਤੇ ਬੁਰਾ ਚਿਤਵਨਾ ਇਹ ਦਿਸਦੇ ਨਹੀਂ, ਪਰ ਇਹ ਬਾਹਰ ਨਿਕਲਦੇ ਆ ਇੱਕ ਦਿਨ। ਜਦੋਂ ਬੰਦੇ ਦੇ ਹੰਕਾਰ ਨੂੰ ਸੱਟ ਵੱਜਦੀ ਹੈ, ਉਹਦੇ ਚੋਂ ਈਰਖਾ ਜਨਮ ਲੈਂਦੀ ਹੈ, ਈਰਖਾ ਫਿਰ ਕਹਿੰਦੀ ਹੈ ਬੰਦਾ ਇਸ ਤਰ੍ਹਾਂ ਦੇ ਥੱਲੇ ਨਹੀਂ ਲੱਗ ਸਕਦਾ, ਇਹਦੀ ਨਿੰਦਿਆ ਸ਼ੁਰੂ ਕਰਦੀ ਹੈ, ਉਸ ਵਿੱਚੋਂ ਫਿਰ ਨਿੰਦਿਆ ਜਨਮ ਲੈਂਦੀ ਹੈ। ਯਾਦ ਰੱਖਿਓ ਉਸ ਦਿਨ ਨਿੰਦਕ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ, ਨਿੰਦਕ ਉਹ ਖਤਮ ਹੋਣ ਲੱਗ ਪੈਂਦਾ, ਉਹਦੇ ਅੰਦਰ ਰਸ ਮੁੱਕ ਜਾਂਦਾ ਜੀ, ਉਹਦੇ ਅੰਦਰ ਸੁੱਖ ਨਹੀਂ ਰਹਿੰਦਾ ਫਿਰ। ਇਹ ਆਪਾਂ ਪਰਸੋਂ ਵਿਚਾਰਾਂਗੇ, ਕੱਲ੍ਹ ਨੂੰ ਜਿਵੇਂ ਗੁਰਮੁਖ ਪਿਆਰੇ ਕਹਿ ਰਹੇ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਭਗਤ ਧੰਨਾ ਜੀ ਤੇ ਹੋਲਾ ਮਹੱਲਾ, ਕਰੋ ਕਿਰਪਾ ਜੀ ਹੁਣ ਸਾਰੇ ਮੈਨੂੰ ਬਖਸ਼ ਦਿਆ ਜੇ, ਬਹੁਤ ਭੁੱਲਾਂ ਹੁੰਦੀਆਂ ਨੇ।